ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਗੋਬਿੰਦ ਸਿੰਘ ਗੁਰੂ ਗਤ ਦਾਇਕ, ਆਨ ਕੀ ਆਸ ਨਹੀਂ ਮਨ ਰਾਈ। ਚਾਤਰਕ ਚੀਤ ਮਹੂਰ ਮਹੂਰਟ, ਸੁਆ ਦੇ ਦੀਦਾਰ ਕਬੈ ਇਹ ਪਾਈ। ਜਿਉ ਪਤੰਗ ਮੋਹ ਕੀ ਡੋਰ ਪੱਤਾ, ਡਗਮਗ ਡੋਲ ਸੋ ਲਿਹੋ ਮਿਲਾਈ। ਸਿੰਧ ਹੋ ਤਾਸਨ ਹੈ ਭਵ ਕੀ ਗਤ, ਮੋਹੇ ਮਾਇਆ ਕਰ ਲਿਹੋ ਬਚਾਈ। ਸਿਖਤਾ ਕੰਨ ਤੇ ਮੇਰ ਕੀਏ, ਮੇਰ ਹੋ ਤੇ ਕੰਨ ਕੀਨ। ਸ੍ਰੀ ਗੋਬਿੰਦ ਸਿੰਘ ਨਮਹ ਮਮ, ਕੇਵਲ ਦਾਨੀ ਦੀਨ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਜੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਹਿਬਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਦਤ ਪਾਵਨ ਭਗਤ ਵਤਸਲ, ਕਿਰਪਾ ਦੇ ਖਜ਼ਾਨੇ, ਚਬਰ ਛਤਰ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹਿਤ, ਨਾਮ ਕੇ ਜਹਾਜ, ਹਲਤ ਪਲਤ ਕੇ ਰਕਸ਼ਕ, ਲੋਕ ਪ੍ਰਲੋਕ ਕੇ ਸਹਾਇਕ, ਹਾਜ਼ਰਾਂ ਹਜ਼ੂਰ, ਜਾਹਰਾਂ ਜ਼ਹੂਰ, ਸਰਬ ਕਲਾ ਭਰਪੂਰ, ਸਰਬ ਸ਼ਕਤੀਮਾਨ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹੋਏ ਨੇ। ਸੱਜੇ ਹੋਏ ਦੀਵਾਨਾਂ ਦੇ ਵਿੱਚ ਵਡਭਾਗੀ ਜਨਾਂ ਨੇ ਹਾਜ਼ਰੀਆਂ ਭਰਦਿਆਂ ਹੋਇਆ ਨਿਤਨੇਮ ਦੇ ਪਾਠ, ਉਪਰੰਤ ਸਾਰੀਆਂ ਹੀ ਆਸਾਂ ਨੂੰ ਪੂਰੀਆਂ ਕਰਨ ਵਾਲੀ ਆਸਾ ਦੀ ਵਾਰ ਸਰਵਣ ਕੀਤੀ ਹੈ। ਅਤੇ ਹੁਣ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲਦੀ ਹੈ, ਉਸਦੀ ਵਿਚਾਰ ਦਾ ਸਮਾਂ ਹੋਇਆ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸੇਵਾ ਕਰਨ ਦੀ ਜਾਚ ਦੱਸੋ, ਸੇਵਾ ਕਿੱਦਾਂ ਕਰੀਦੀ ਹੈ, ਸੇਵਾ ਦਾ ਫਲ ਕੀ ਹੈ, ਤੇ ਦੁਨੀਆਂ ਦਾ ਰਾਜ ਸਾਨੂੰ ਕਿਵੇਂ ਮਿਲ ਸਕਦਾ ਹੈ, ਸਾਰੀ ਸ੍ਰਿਸ਼ਟੀ ਦਾ, ਸਾਰੀ ਧਰਤੀ ਦਾ ਰਾਜ, ਰਾਜੇ ਕਿਵੇਂ ਬਣੀਏ, ਰਾਜ ਕਿਵੇਂ ਪ੍ਰਾਪਤ ਹੋਵੇਗਾ, ਸੇਵਾ ਕਿਵੇਂ ਕਰੀਦੀ ਹੈ, ਇਹਦਾ ਫਲ ਕੀ ਹੈ, ਤਦੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਇਆ ਕਰਦਿਆਂ ਹੋਇਆ ਸਾਡੇ ਉੱਪਰ ਰਹਿਮਤ ਕਰਦਿਆਂ ਹੋਇਆ ਗਰੀਬ ਨਵਾਜ ਨੇ ਜੋ ਹੁਣੇ ਆਪ ਜੀ ਨੇ ਹੁਕਮਨਾਮਾ ਸਰਵਣ ਕੀਤਾ ਹੈ ਸ੍ਰੀ ਮੁੱਖ ਬਾਗ ਦੀ ਪ੍ਰਾਪਤੀ ਹੋਈ ਹੈ। ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕਰਕੇ ਸਾਡੇ ਤੇ ਕਿਰਪਾ ਕੀਤੀ, ਸਵਾਲਾਂ ਦੇ ਜਵਾਬ ਦਿੱਤੇ। ਗਰੀਬ ਨਵਾਜ ਨੇ ਇਹਦੇ ਵਿੱਚ ਸੇਵਾ ਕਰਨ ਦੀ ਜਾਚ ਦੱਸੀ ਹੈ, ਫਲ ਕੀ ਮਿਲਦਾ ਹੈ, ਦੁਨੀਆਂ ਦਾ ਰਾਜ ਸਿੱਖ ਨੂੰ ਕਿਵੇਂ ਪ੍ਰਾਪਤ ਹੋ ਸਕਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਦੱਸਿਆ ਹੈ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਪੰਕਤੀ ਵਿੱਚ ਸੇਵਾ ਕਰਨ ਦੀ ਜਾਚ ਦੱਸੀ ਹੈ ਤੇ ਸੇਵਾ ਕਿੱਦਾਂ ਕਰੀ ਦੀ ਹੈ, ਜਿਵੇਂ ਮਹਾਰਾਜ ਨੇ ਆਪ ਸੇਵਾ ਕੀਤੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਨੇ, ਗਰੀਬ ਨਵਾਜ ਨੇ ਪੂਰਨੇ ਪਾਏ ਨੇ, ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਕਮਾ ਕੇ ਜਾਚ ਦੱਸੀ ਹੈ ਵੀ ਇਸ ਤਰ੍ਹਾਂ ਸੇਵਾ ਕਰ। ਪਠਨ ਸੇਵਾ 72 ਸਾਲ ਦੀ ਆਯੂ ਦੇ ਵਿੱਚ ਤੇ ਸ਼ਰਨ ਦੇ ਵਿੱਚ ਆਏ ਗੁਰੂ ਅੰਗਦ ਦੇਵ ਜੀ ਦੇ ਕੋਲ। 12 ਸਾਲ ਲਗਾਤਾਰ ਗਰੀਬ ਨਵਾਜ ਨੇ ਅਣਥੱਕ ਸੇਵਾ ਕਰਕੇ ਪੂਰਨੇ ਪਾ ਕੇ ਸ਼ਬਦ ਉਚਾਰਿਆ, ਫਿਰ ਸੇਵਾ ਦੀ ਕਰਨ ਦੀ ਜਾਚ ਦੱਸੀ ਹੈ। ਹਸਤੀ ਸਿਰ ਜੰਕਸ ਹੈ, ਮਹਾਰਾਜ ਕਹਿੰਦੇ ਇਸ ਤਰ੍ਹਾਂ ਸੇਵਾ ਕਰ। ਹਸਤੀ ਨਾਮ ਹੈ ਹਾਥੀ ਦਾ, ਜਿਵੇਂ ਹਾਥੀ ਦੇ ਸਿਰ ਦੇ ਉੱਤੇ ਕੁੰਡਾ ਵੱਜਦਾ ਤੇ ਕੁੰਡੇ ਦੇ ਅਧੀਨ ਰਹਿੰਦਾ, ਹਾਥੀ ਨੂੰ ਫੜਨ ਵਾਲੇ ਜੰਗਲ ਦੇ ਵਿੱਚ ਨੂੰ ਫੜਨ ਵਾਸਤੇ ਜਾਂਦੇ ਆ, ਟੋਇਆ ਪੁੱਟ ਕੇ ਉੱਪਰ ਕਾਨਿਆਂ ਦੀ ਛੱਤ ਪਾ ਕੇ ਹਾਥੀ ਨੂੰ ਉਹਦੇ ਵਿੱਚ ਸੁੱਟ ਕੇ ਤੇ ਕਾਬੂ ਕਰ ਲੈਂਦੇ ਨੇ, ਭੁੱਖਾ ਰੱਖਦੇ ਕਈ ਦਿਨ, ਕੁੰਡੇ ਦੇ ਨਾਲ ਉਹਨੂੰ ਆਪਣੀ ਬੋਲੀ ਸਿਖਾਉਂਦੇ ਆ। ਹਾਥੀ ਥੱਲੇ ਟੋਏ ਦੇ ਵਿੱਚ ਹੁੰਦਾ, ਸਭ ਕੁਝ ਸਹਾਰਦਾ ਹੈ, ਉਹਨਾਂ ਦੇ ਅਨੁਸਾਰ ਹੋ ਜਾਂਦਾ, ਉਹਨਾਂ ਦੀ ਬੋਲੀ ਜਿਹੜੀ ਹੈ ਕੁੰਡੇ ਦੇ ਨਾਲ ਹਾਥੀ ਸਿੱਖ ਲੈਂਦਾ, ਅਧੀਨ ਹੋ ਜਾਂਦਾ। ਇਸ ਤਰ੍ਹਾਂ ਆਪਣੇ ਮਨ ਨੂੰ, ਮਨ ਰੂਪ ਜਿਹੜਾ ਹਾਥੀ ਹੈ, ਮਨ ਕੁੰਚਰ ਕਾਇਆ ਉਦਿਆਨਾ, ਇਹ ਮਨ ਜਿਹੜਾ ਹਾਥੀ ਦੇ ਵਾਂਗੂ ਮਸਤ ਹੋਇਆ ਹੋਇਆ ਹੈ, ਜਿਵੇਂ ਹਾਥੀ ਜੰਗਲ ਦੇ ਵਿੱਚ ਫਿਰਦਾ, ਇਵੇਂ ਮਨ ਇਹ ਸੰਸਾਰ ਦੇ ਵਿੱਚ ਇਸ ਦੇਹ ਦੇ ਰਾਹੀਂ, ਇਸ ਸਰੀਰ ਦੇ ਰਾਹੀਂ ਮਸਤ ਹੋਇਆ ਫਿਰਦਾ ਹੈ। ਸੋ ਇਹ ਕਾਇਆ ਕੁੰਚਰ, ਮਨ ਕੁੰਚਰ, ਮਨ ਹਾਥੀ ਦੀ ਨਿਆਈ ਹੈ। ਕਾਇਆ ਜਿਹੜੀ ਇਹ ਸਰੀਰ ਹੈ, ਇਹ ਕਾਇਆ ਉਦਿਆਨਾ, ਉਦਿਆਨ ਦੀ ਨਿਆਈ, ਉਜਾੜ ਦੀ ਨਿਆਈ ਹੈ, ਤੇ ਹਾਥੀ ਮਨ ਜਿਹੜਾ ਇਹਦੇ ਵਿੱਚ ਮਸਤ ਹੋਇਆ ਫਿਰਦਾ ਹੈ। ਸਾਰ ਸੰਗਤ ਰੂਪੀ ਟੋਏ ਦੇ ਵਿੱਚ ਲਿਆ ਕਰਕੇ ਇਸ ਨੂੰ ਸੁੱਟਣਾ ਹੈ, ਗਿਆਨ ਕੁੰਡਾ, ਗਿਆਨ ਰੂਪੀ ਕੁੰਡਾ ਮਾਰਨਾ ਹੈ। ਸਤਿਗੁਰੂ ਸਾਹਿਬ ਜੀ ਮਹਾਵਤ ਰੂਪ ਨੇ, ਮਹਾਰਾਜ ਮਹਾਵਤ ਰੂਪ ਨੇ, ਗਿਆਨ ਰੂਪੀ ਕੁੰਡੇ ਦੇ ਨਾਲ। ਸੋ ਇਸ ਤਰ੍ਹਾਂ ਮਨ ਰੂਪ ਹਾਥੀ ਨੂੰ ਆਪਣੀ ਬੋਲੀ ਸਿਖਾਉਂਦੇ ਨੇ, ਫਿਰ ਮਨ ਨੂੰ ਸਤਿਗੁਰਾਂ ਦੇ ਅਧੀਨ ਕਰ ਲੈਣਾ ਹੈ। ਗਿਆਨ ਕੁੰਡੇ ਦੇ ਨਾਲ ਜਦੋਂ ਮਨ ਸਤਿਗੁਰੂ ਰੂਪੀ ਮਹਾਵਤ ਦੇ ਅਧੀਨ ਹੋ ਜਾਵੇਗਾ, ਫਿਰ ਪਰਮੇਸ਼ਰ ਦੀ ਸਵਾਰੀ ਕਰਨ ਦੇ ਯੋਗ ਬਣ ਜਾਂਦਾ ਹੈ। ਹਾਥੀ ਜਿਹੜਾ ਜਦੋਂ ਮਹਾਵਤ ਆਪਣੀ ਬੋਲੀ ਸਿਖਾ ਕੇ ਚਲੇ ਜਾਂਦੇ ਆ, ਤੇ ਫਿਰ ਉਹ ਰਾਜਾ ਜਿਹੜਾ ਹੁੰਦਾ, ਰਾਜੇ ਮਹਾਰਾਜੇ ਹਾਥੀ ਉੱਪਰ ਸਵਾਰੀ ਕਰਦੇ ਨੇ। ਇਸ ਤਰ੍ਹਾਂ ਜਦੋਂ ਮਨ ਪੂਰਾ ਅਧੀਨ ਹੋ ਜਾਵੇ, ਗੁਰੂ ਰੂਪ ਮਹਾਵਤ ਦੇ ਕਹਿਣੇ ਦੇ ਅੰਦਰ ਆ ਜਾਵੇ, ਉਦੋਂ ਇਸ ਦੇ ਉੱਪਰ ਪਰਮੇਸ਼ਰ ਰੂਪ ਮਹਾਰਾਜਾ, ਸੋ ਇਸ ਅੰਤਸ਼ਕਰਨ ਦੇ ਅੰਦਰ ਇਸ ਹਾਥੀ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਸਵਾਰੀ ਕਰਦੇ ਆ। ਹਾਥੀ ਦੇ ਵਾਂਗੂ ਆ ਕਰਕੇ ਅਣਥੱਕ ਸੇਵਾ ਕਰਨੀ ਹੈ, ਭਾਵ ਕਿ ਕਹਿਣੇ ਦੇ ਵਿੱਚ ਚੱਲ ਕੇ ਮਨ ਦੇ ਵਿੱਚ ਵਾਹਿਗੁਰੂ ਦਾ ਹੁਕਮ, ਮਹਾਰਾਜ ਦਾ ਭਾਣਾ, ਆਗਿਆ ਨੂੰ ਵਸਾ ਕਰਕੇ ਮੰਨ ਕੇ, ਕਿਉਂਕਿ ਬਚਨ ਮੰਨਣਾ ਹੀ ਸਭ ਤੋਂ ਵੱਡੀ ਸੇਵਾ ਹੈ। ਸੋ ਇਸ ਤਰ੍ਹਾਂ ਇੱਕ ਤਾਂ ਇਹ ਉਦਾਹਰਣ ਦਿੱਤੀ ਹੈ ਹਾਥੀ ਵਾਲੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਤੁਸੀਂ। ਦੂਸਰਾ ਹਸਤੀ ਸਿਰ ਜੋ ਅੰਕਸ ਹੈ, ਅਹਿਰਨ ਜਿਉਂ ਸਿਰ ਦੇ। ਅਹਿਰਨ ਜਿਹੜੀ ਲੁਹਾਰਾਂ ਦੇ ਪਾਸ ਹੁੰਦੀ ਹੈ, ਸੋ ਇੱਕ ਲੋਹੇ ਦਾ ਟੁਕੜਾ ਜੋ ਬੜਾ ਵਜਨ ਵਾਲਾ ਤੇ ਬੜਾ ਸਖ਼ਤ ਬਣਾਇਆ ਹੁੰਦਾ ਹੈ, ਲੱਖਾਂ ਹੀ ਉਹਦੇ ਉੱਪਰ ਸੱਟਾਂ ਵੱਜਦੀਆਂ ਨੇ, ਉਹਦੇ ਉੱਪਰ ਰੱਖ ਕਰਕੇ ਔਜ਼ਾਰ ਬਣਾਏ ਜਾਂਦੇ ਨੇ। ਥੱਲੇ ਅਹਿਰਨ ਪਈ ਹੁੰਦੀ ਹੈ, ਵਿਚਕਾਰ ਲੋਹਾ ਹੁੰਦਾ ਹੈ, ਉੱਪਰ ਹਥੌੜੇ ਦੇ ਨਾਲ ਜ਼ੋਰ ਜ਼ੋਰ ਦੀ ਸੱਟਾਂ ਵੱਜਦੀਆਂ ਨੇ। ਵਿਚਕਾਰਲਾ ਜਿਹੜਾ ਲੋਹਾ ਹੁੰਦਾ, ਉਹਦੀ ਸ਼ੇਪ ਬਦਲੀ ਜਾਂਦੀ ਹੈ, ਉਹ ਮੋੜਿਆ ਜਾਂਦਾ, ਪਰ ਅਹਿਰਨ ਜਿਹੜੀ ਹੈ ਉਹਦੇ ਉੱਪਰ ਕੋਈ ਅਸਰ ਨਹੀਂ ਹੁੰਦਾ। ਉਸੇ ਤਰ੍ਹਾਂ ਹੀ ਉਹ ਥੱਲੇ ਅਚਲ ਅਡੋਲ ਟਿਕੀ ਰਹਿੰਦੀ ਹੈ, ਹਿਲਦੀ ਜੁਲਦੀ ਨਹੀਂ, ਸਾਰੀਆਂ ਸੱਟਾਂ ਨੂੰ ਆਪਣੇ ਉੱਪਰ ਸਹਾਰਦੀ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਆਪ ਨੂੰ ਅਹਿਰਨ ਦੇ ਵਾਂਗੂ ਕਰ ਲੈਣਾ ਹੈ। ਸੋ ਭਾਵੇਂ ਸੇਵਾ ਕਰਦਿਆਂ ਹੋਇਆਂ, ਸੋ ਕਈ ਤਰ੍ਹਾਂ ਦੀਆਂ ਲੋਕ ਗੱਲਾਂ ਵੀ ਕਰਨ, ਉਹ ਵੀ ਸਹਾਰ ਲੈਣੀਆਂ ਨੇ, ਤੇ ਸੇਵਾ ਕਰਨ ਤੋਂ ਲੋਕ ਹਟਾਉਣ ਵੀ ਨਹੀਂ ਇਸ ਤਰ੍ਹਾਂ ਨਹੀਂ, ਤਾਂ ਵੀ ਉਹ ਬਚਨ ਵੀ ਜਿਹੜੇ ਉਹਨਾਂ ਦੇ ਹਥੌੜਿਆਂ ਦੇ ਵਾਂਗੂ ਵੱਜਦੇ ਨੇ, ਮਨ ਨੂੰ ਔਖੇ ਲੱਗਦੇ ਆ, ਉਹ ਵੀ ਸਹਾਰ ਲੈਣੇ ਨੇ। ਸੋ ਇਸ ਤਰੀਕੇ ਦੇ ਨਾਲ ਜਿਵੇਂ ਭਗਤਾਂ ਨੇ ਭਗਤੀ ਕਰਦਿਆਂ ਹੋਇਆਂ ਮਾਤਾ ਪਿਤਾ ਵੱਲੋਂ ਵੀ ਲੋਕਾਂ ਦੇ ਵੱਲੋਂ ਵੀ, ਕਿਉਂਕਿ ਲੋਕ ਲਾਜ ਵੀ ਹੁੰਦੀ ਹੈ, ਲੋਕ ਕੁੱਲ ਰੀਤ ਵੀ ਹੁੰਦੀ ਹੈ, ਲੋਕ ਵੀ ਗੱਲਾਂ ਕਰਦੇ ਨੇ ਸੇਵਾ ਕਰਦਿਆਂ ਨੂੰ, ਤੇ ਘਰਦੇ ਵੀ ਕਹਿੰਦੇ ਨੇ, ਮਾਤਾ ਪਿਤਾ ਵੀ ਕਈ ਵਾਰੀ ਰੋਕ ਦਿੰਦੇ ਆ, ਸੋ ਰਿਸ਼ਤੇਦਾਰ ਸਕੇ ਸੰਬੰਧੀ ਵੀ ਇਸ ਪਾਸੇ ਲੱਗਣ ਤੋਂ। ਜਿਵੇਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਦੇ ਸਨ, ਆਪ ਜੀ ਨੇ ਰਾਤ ਦੀ ਕਥਾ ਦੇ ਪ੍ਰਸੰਗ ਦੇ ਵਿੱਚ ਸੁਣਿਆ ਹੈ ਕਿ ਤੀਸਰੇ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਦੇ, ਸੋ ਰਿਸ਼ਤੇਦਾਰੀ ਦੇ ਵਿੱਚ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਵਾਈ ਨੇ, ਕਿਉਂਕਿ ਬੀਬੀ ਭਾਨੀ ਜੀ ਦੇ ਨਾਲ ਵਿਆਹੇ ਹੋਏ ਨੇ ਤੇ ਲਾਹੌਰ ਦੇ ਸੋਢੀ ਨੇ, ਸ਼੍ਰੋਮਣੀ ਉੱਚੀ ਕੁੱਲ ਵੀ ਹੈ, ਇੱਥੇ ਰਹਿੰਦੇ ਨੇ ਮਹਾਰਾਜ ਦੇ ਪਾਸ, ਤੇ ਬੌੜੀ ਦੀ ਕਾਰ ਸੇਵਾ ਹੋ ਰਹੀ ਹੈ, ਵਿੱਚੋਂ ਮਿੱਟੀ ਕੱਢ ਕੱਢ ਕੇ ਪੁੱਟ ਕੇ ਦੂਰ ਸੁੱਟ ਕੇ ਆਉਂਦੇ ਨੇ ਨੌਕਰਾਂ ਦੇ ਵਾਂਗੂ। ਮਹਾਰਾਜ ਇਸ ਤੋਂ ਵੀ ਵੱਧ ਕੇ ਮਹਾਰਾਜ ਨੇ ਸੇਵਾ ਕੀਤੀ ਹੈ, ਮਹਾਰਾਜ ਨੇ ਰਿਸ਼ਤਾ ਭੁਲਾਇਆ ਹੈ, ਗੁਰੂ ਜਾਣ ਕੇ ਆਪਣੇ ਆਪ ਨੂੰ ਸਿੱਖ ਸਮਝ ਕੇ ਮਹਾਰਾਜ ਦੀ ਸੇਵਾ ਕਰਦੇ, ਕੱਪੜੇ ਸਾਰੇ ਮਿੱਟੀ ਦੇ ਨਾਲ ਲਿਬੜ ਜਾਂਦੇ ਨੇ, ਸਿਰ ਤੇ ਮਿੱਟੀ ਚੁੱਕੀ ਹੈ। ਲਾਹੌਰ ਦੇ ਵਿੱਚੋਂ ਸਕੇ ਸੰਬੰਧੀ ਰਿਸ਼ਤੇਦਾਰ ਸਾਰੇ ਆਏ, ਉਹਨਾਂ ਆਖਿਆ ਵੀ ਚਲੋ ਵੇਣੇ ਆ, ਜੋ ਹਰਦਾਸ ਖੱਤਰੀ ਹੈ, ਸਤਿਗੁਰਾਂ ਦੇ ਪਿਤਾ ਦਾ ਨਾਮ ਹਰਦਾਸ ਖੱਤਰੀ, ਉਹਨਾਂ ਦਾ ਜਿਹੜਾ ਸਪੁੱਤਰ ਰਾਮਦਾਸ, ਸੋ ਜਵਾ ਸਹੁਰੇ ਘਰੇ ਰਹਿੰਦਾ ਹੈ, ਘਰ ਜਵਾਈ ਬਣ ਕੇ, ਦੇਖਦੇ ਆ ਕੀ ਕਰਦਾ, ਕੀ ਕੰਮ ਕਰਦਾ, ਆਪਦਾ ਗ੍ਰਿਸਤ ਜਿਹੜਾ ਪਰਿਵਾਰ ਗ੍ਰਿਸਤੀ ਹੈ ਕਿਵੇਂ ਚਲਾਉਂਦਾ ਹੈ। ਆ ਕੇ ਵੇਖਿਆ ਜਦੋਂ, ਸੋ ਮਹਾਰਾਜ ਸੇਵਾ ਕਰਦੇ, ਉਹਨਾਂ ਨੇ ਬੜੀਆਂ ਬੋਲੀਆਂ ਮਾਰੀਆਂ, ਮਹਾਰਾਜ ਨੂੰ ਤਾਨੇ ਮਿਣ ਦਿੱਤੇ, ਮਹਾਰਾਜ ਨੇ ਕਿਸੇ ਵੇਲੇ ਕੋਈ ਖਿਆਲ ਨਹੀਂ ਕੀਤਾ। ਮਹਾਰਾਜ ਕਹਿੰਦੇ ਵੀ ਤੁਹਾਨੂੰ ਨਹੀਂ ਪਤਾ ਮੇਰੇ ਗੁਰੂ ਦੀ ਵਡਿਆਈ, ਮਹਾਰਾਜ ਦੀ ਮਹਿਮਾ ਕੀ ਹੈ, ਇਹ ਸੇਵਾ ਦਾ ਕੀ ਫਲ ਹੈ, ਸਤਿਗੁਰਾਂ ਦੀ ਮਹਿਮਾ, ਸਤਿਗੁਰਾਂ ਦੀ ਜਿਹੜੀ ਸੇਵਾ ਹੈ ਸਾਰੇ ਦੁੱਖਾਂ ਨੂੰ ਖਤਮ ਕਰ ਦਿੰਦੀ ਹੈ, ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਸੋ ਪਰ ਉਹਨਾਂ ਨੇ ਸਮਝਿਆ ਨਹੀਂ। ਸੋ ਇਸ ਤਰ੍ਹਾਂ ਪਰ ਮਹਾਰਾਜ ਨੇ ਕੋਈ ਪ੍ਰਵਾਹ ਨਹੀਂ ਕੀਤੀ, ਉਹਨਾਂ ਨੇ ਕਈ ਤਰ੍ਹਾਂ ਦੇ ਬਚਨ ਕੀਤੇ, ਮਹਾਰਾਜ ਨੇ ਸਹਾਰੇ ਸਾਰੇ ਹੀ। ਇਸ ਤਰ੍ਹਾਂ ਜਿਹੜੇ ਬਚਨਾਂ ਰੂਪੀ ਹਥੌੜੇ ਹੁੰਦੇ ਨੇ ਉਹਨਾਂ ਨੂੰ ਸਹਾਰ ਲੈਣਾ, ਮਨ ਐਰਨ ਦੇ ਵਾਂਗੂ ਅਚਲ ਤੇ ਅਡੋਲ, ਸੋ ਕਿਸੇ ਦੀ ਕੋਈ ਪ੍ਰਵਾਹ ਨਹੀਂ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੇਵਾ ਕਰਨੀ ਹੈ ਭਾਈ, ਬੇਅੰਤ ਸੇਵਾ ਦੀਆਂ ਸਾਖੀਆਂ ਇਤਿਹਾਸ ਦੇ ਵਿੱਚ ਆਪ ਜੀ ਨੇ ਸਰਵਣ ਕੀਤੀਆਂ ਨੇ, ਆਉਂਦੀਆਂ ਨੇ, ਜਿਨ੍ਹਾਂ ਨੇ ਸੇਵਾ ਕੀਤੀ ਭਾਈ ਉਹਨਾਂ ਨੂੰ ਕੀ ਕੀ ਦਾਤਾਂ ਪ੍ਰਾਪਤ ਹੋਈਆਂ ਨੇ, ਸਭ ਕੁਝ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਸੇਵਾ ਕਰਨੀ ਹੈ, ਹਸਤੀ ਸਿਰਜ ਅੰਗ ਸਹਿ ਅਹਿਰਨ ਜਿਉਂ ਸਿਰ ਦੇ, ਸੋ ਨੀਂਦ ਦਾ, ਭੁੱਖ ਦਾ, ਆਲਸ ਦਾ, ਖਾਣ ਪੀਣ ਦਾ, ਇਧਰੋਂ ਸਾਰਾ ਧਿਆਨ ਹਟ ਜਾਂਦਾ ਹੈ। ਜਦੋਂ ਸੇਵਾ ਕਰਨ ਦੇ ਵਿੱਚ ਪ੍ਰੇਮ ਪੈ ਜਾਵੇ, ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪ੍ਰੇਮ ਹੌਲੀ ਹੌਲੀ ਸੇਵਾ ਕਰਦਿਆਂ ਹੋਇਆਂ ਵੱਧ ਜਾਂਦਾ, ਸੰਸਾਰ ਦੇ ਜਿਹੜੇ ਧੰਦੇ ਨੇ, ਸੰਸਾਰ ਦੇ ਜਿਹੜੇ ਸਾਰੇ ਕੰਮ ਨੇ, ਹੌਲੀ ਹੌਲੀ ਉਹ ਸਾਰੇ ਵਿਸਰਦੇ ਜਾਂਦੇ ਆ। ਗੁਰੂ ਦੀ ਸੇਵਾ ਦੇ ਨਾਲ ਪ੍ਰੇਮ ਪੈਂਦਾ ਪੈਂਦਾ ਗੁਰੂ ਦੇ ਨਾਲ ਪ੍ਰੇਮ ਪੈ ਜਾਂਦਾ ਹੈ, ਸਭ ਕੁਝ ਹਿਰਦੇ ਵਿੱਚੋਂ ਭੁੱਲ ਜਾਂਦਾ ਹੈ। ਸੋ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀਆਂ ਬਖਸ਼ਾਂ ਕਰ ਦਿੰਦੇ, ਰਹਿਮਤਾਂ ਕਰ ਦਿੰਦੇ ਨੇ, ਸਭ ਕੁਝ ਹੀ ਬਖਸ਼ ਦਿੰਦੇ ਨੇ, ਸਾਰੇ ਪਿਛਲੇ ਕੀਤੇ ਹੋਏ ਗੁਨਾਹ ਮਾਫ ਕਰ ਦਿੰਦੇ ਆ। ਸੋ ਇਸ ਤਰ੍ਹਾਂ ਮਹਾਰਾਜ ਸਭ ਕੁਝ ਬਖਸ਼ ਕੇ ਨਿਹਾਲ ਨਿਹਾਲ ਕਰ ਦਿੰਦੇ ਆ। ਸੋ ਭਾਈ ਇਸ ਤਰ੍ਹਾਂ ਮਹਾਰਾਜ ਕਹਿੰਦੇ ਗੁਰ ਸੇਵਾ ਤਪਾ ਸਿਰ ਤਪ ਸਾਰ ਹੋ ਜਾਂਦੀ ਹੈ। ਸੋ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ, ਮਹਾਰਾਜ ਦੀ ਸੇਵਾ ਗਾਖੜੀ ਬੜੀ ਔਖੀ ਹੈ, ਕਰਨੀ ਬੜੀ ਕਠਿਨ ਹੈ, ਸਿਰ ਦੀਜੇ ਆਪ ਗਵਾਏ, ਸਿਰ ਦੇ ਕਰਕੇ ਆਪਣਾ ਆਪ ਸਭ ਕੁਝ ਅਰਪਣ ਕਰਕੇ ਆਪਣਾ ਆਪਾ ਭਾਵ ਗਵਾ ਕਰਕੇ ਕਰਨੀ ਪੈਂਦੀ ਹੈ, ਫਿਰ ਮਹਾਰਾਜ ਦੀਆਂ ਕਿਤੇ ਜਾ ਕੇ ਬਖਸ਼ਾਂ ਹੁੰਦੀਆਂ ਨੇ। ਪਰ ਕਲਯੁਗ ਦੇ ਸਮੇਂ ਦੇ ਵਿੱਚ ਥੋੜੀ ਸੇਵਾ ਦਾ ਬਹੁਤਾ ਫਲ ਪ੍ਰਾਪਤ ਹੋ ਜਾਂਦਾ ਹੈ, ਗੁਰੂ ਮਹਾਰਾਜ ਥੋੜੀ ਸੇਵਾ ਦੇ ਨਾਲ ਛੇਤੀ ਪ੍ਰਸੰਨ ਹੋ ਜਾਂਦੇ ਆ, ਲੰਮਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਲਾਉਂਦੇ, ਸੋ ਮਹਾਰਾਜ ਬਹੁਤੀਆਂ ਮਿੰਨਤਾਂ ਨਹੀਂ ਕਢਾਉਂਦੇ, ਛੇਤੀ ਮਹਾਰਾਜ ਦਇਆ ਕਰ ਦਿੰਦੇ, ਰਹਿਮਤ ਕਰ ਦਿੰਦੇ ਨੇ, ਤਰਸ ਖਾ ਲੈਂਦੇ ਨੇ। ਇਸ ਪ੍ਰਕਾਰ ਭਾਈ ਇਹ ਸੇਵਾ ਕਰਨ ਦੇ ਨਾਲ ਸਭ ਕੁਝ ਸਾਰੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ, ਐਰਨ ਜਿਉਂ ਸਿਰ ਦੇ। ਤੇ ਅੱਗੇ ਮਹਾਰਾਜ ਕਹਿੰਦੇ ਵੀ ਹੋਰ ਕੀ, ਮਨ ਤਨੇ ਆਖੇ ਆਗਰ ਰੱਖੇ ਉਹ ਵੀ ਸੇਵ ਕਰੇ, ਮਨ ਤੇ ਤਨ, ਤੇ ਆਪਣਾ ਸਰੀਰ ਵੀ ਗੁਰੂ ਦਾ ਸਮਝੇ ਤੇ ਆਪਣੇ ਮਨ ਨੂੰ ਵੀ ਗੁਰੂ ਦਾ ਸਮਝੇ। ਇਹ ਸਰੀਰ ਜਿਹੜਾ ਮੈਨੂੰ ਬਖਸ਼ਿਸ਼ ਹੋਇਆ ਸੇਵਾ ਦੇ ਵਾਸਤੇ, ਸਿਮਰਨ ਦੇ ਵਾਸਤੇ ਗੁਰੂ ਨੇ ਦਿੱਤਾ ਮੈਨੂੰ, ਇਹਨੂੰ ਅਯੋਗ ਨਹੀਂ ਵਰਤਣਾ, ਇਹ ਗੁਰੂ ਦਾ ਸਰੀਰ ਹੈ, ਮੈਂ ਸਿਰਫ ਇਹਨੂੰ ਵਰਤਣ ਵਾਲੇ ਤੋਂ ਕੰਮ ਲੈ ਰਿਹਾ ਹਾਂ, ਆਪਣਾ ਜਨਮ ਸਫਲ ਕਰਨ ਵਾਸਤੇ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਪਰਮੇਸ਼ਰ ਦੇ ਵਿੱਚ ਅਭੇਦ ਹੋਣ ਦੇ ਵਾਸਤੇ, ਸੋ ਮੈਨੂੰ ਇਹ ਦਿੱਤਾ ਹੈ। ਸੋ ਇਸ ਤਰ੍ਹਾਂ ਇਹ ਸਰੀਰ ਵੀ ਇਹਦੇ ਅੰਦਰ ਜਿਹੜਾ ਮਨ ਹੈ ਉਹ ਵੀ ਗੁਰੂ ਦੇ ਸਮਝੇ, ਮਨ ਤਾਂ ਨਹੀਂ ਅੱਗੇ ਰਾਖ ਹੈ, ਇਹ ਅੱਗੇ ਰੱਖ ਦੇਵੇ, ਮਹਾਰਾਜ ਤੇਰਾ ਹੀ ਹੈ, ਤੈਨੂੰ ਬਖਸ਼ਿਸ਼ ਕੀਤਾ, ਮਹਾਰਾਜ ਆਪ ਜੀ ਨੇ ਮੈਨੂੰ ਬਖਸ਼ਿਸ਼ ਕੀਤਾ, ਮੈਂ ਆਪ ਜੀ ਨੂੰ ਭੇਟਾ ਕਰਦਾ, ਅਰਪਣ ਕਰਦਾ ਹਾਂ, ਉਹ ਵੀ ਸੇਵ ਕਰੇ, ਖੜਾ ਹੋ ਕਰਕੇ ਆਗਿਆ ਮੰਨ ਕਰਕੇ ਸੇਵਾ ਕਰੇ। ਇਹ ਮਹਾਰਾਜ ਨੇ ਪਹਿਲੀ ਪੰਕਤੀ ਦਾ ਉੱਤਰ ਦਿੱਤਾ। ਅੱਗੇ ਮਹਾਰਾਜ ਨੇ ਦੋ ਸਵਾਲ ਜਿਹੜੇ ਗੁਰਸਿੱਖਾਂ ਨੇ ਹੋਰ ਕੀਤੇ ਸਨ, ਫਲ ਕੀ ਹੈ ਸੇਵਾ ਦਾ ਤੇ ਦੁਨੀਆਂ ਦਾ ਰਾਜ ਕਿਵੇਂ ਮਿਲੇ। ਇੱਕ ਪੰਕਤੀ ਵਿੱਚ ਮਹਾਰਾਜ ਨੇ ਦੱਸਿਆ, ਭਾਈ ਗੁਰਮੁਖ ਆਪ ਨਵਾਰੀ ਹੈ ਉਹ ਰਾਜ ਸ੍ਰਿਸ਼ਟ ਕਾਲੇ। ਮਹਾਰਾਜ ਕਹਿੰਦੇ ਗੁਰਮੁਖ ਬਣ ਕੇ ਗੁਰੂ ਨੂੰ ਮੁੱਖ ਰੱਖ ਕਰਕੇ ਮੁਖੀ ਗੁਰੂ ਨੂੰ ਧਾਰਨ ਕਰਕੇ ਗੁਰਮੁਖ ਬਣ ਜਾਓ। ਸੋ ਸਭ ਗੁਣਾਂ ਦੇ ਸਮੇਤ ਜਿਹੜਾ ਹੋਵੇ ਉਹ ਗੁਰਮੁਖ ਹੋ ਜਾਂਦਾ, ਭਾਣੇ ਵਿੱਚ ਚੱਲੇ ਜਿਹੜਾ ਗੁਰਮੁਖ ਹੋ ਜਾਂਦਾ, ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਿਆ ਸਮਾਈ, ਜਿਹੜਾ ਗੁਰਮੁਖ ਹੁਕਮ ਦੇ ਵਿੱਚ ਸਮਾਇਆ ਰਹਿੰਦਾ ਹੈ ਉਹ ਭਾਈ ਗੁਰਮੁਖ ਹੈ। ਤੇ ਇਸ ਤਰ੍ਹਾਂ ਆਪਾਂ ਭਾਵ ਨਿਵਿਰਤ ਕਰਕੇ ਤੇ ਉਹਨੂੰ ਸਭ ਰਾਜ ਸ੍ਰਿਸ਼ਟ ਕਰ ਲਏ, ਇਹਦੇ ਵਿੱਚ ਸੇਵਾ ਦਾ ਫਲ ਵੀ ਮਿਲਦਾ, ਦੁਨੀਆਂ ਦਾ ਰਾਜ ਮਿਲਦਾ। ਤੇ ਜਿਹੜੀ ਦੂਜਾ ਸਵਾਲ ਸੀ ਤੀਸਰਾ, ਦੁਨੀਆਂ ਦਾ ਰਾਜ ਕਿਵੇਂ ਮਿਲੇ, ਗੁਰੂ ਦੀ ਸੇਵਾ ਦੇ ਨਾਲ ਦੁਨੀਆਂ ਦਾ ਰਾਜ ਮਿਲ ਜਾਂਦਾ, ਕੋਈ ਬਹੁਤਾ ਯਤਨ ਕਰਨ ਦੀ ਲੋੜ ਨਹੀਂ ਪੈਂਦੀ, ਆਪੇ ਹੀ ਗੁਰੂ ਸਾਹਿਬ ਮਹਾਰਾਜ ਬਖਸ਼ਾਂ ਕਰਕੇ ਦੇ ਦਿੰਦੇ ਨੇ। ਸੋ ਇਸ ਤਰ੍ਹਾਂ ਜਿਵੇਂ ਭਾਈ ਕਪੂਰ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਉਹਨਾਂ ਨੂੰ ਰਾਜ ਨਵਾਬੀ ਆਈ ਸੀ, ਕੀ ਸੇਵਾ ਕਰਦੇ ਨੇ, ਪੰਥ ਦੀ ਸੇਵਾ, ਘੋੜਿਆਂ ਦੀ ਲਿੱਧ ਸੁੱਟਦੇ ਨੇ, ਲਿੱਧ ਸੁੱਟਦੇ ਨੇ ਤੇ ਨਵਾਬੀ ਚੱਲ ਕੇ ਆਈ। ਸੋ ਨਵਾਬੀ ਦੇ ਦਿਓ ਭਾਈ ਨਵਾਬ ਕਪੂਰ ਸਿੰਘ ਜੀ ਨੂੰ ਦੇ ਦਿਓ। ਕਹਿੰਦੇ ਮੈਂ ਖਾਲਸਾ ਜੀ, ਠੀਕ ਹੈ ਆਪ ਜੀ ਨੇ ਹੁਕਮ ਕੀਤਾ, ਸਿਰ ਮੱਥੇ ਮੰਨਾਂਗਾ, ਪਰ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਜਿਹੜੀ ਗੁਰੂ ਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ, ਜਿੱਥੋਂ ਮੈਨੂੰ ਇਹ ਚੀਜ਼ ਮਿਲੀ ਹੈ ਘੋੜਿਆਂ ਦੀ ਲਿੱਧ ਸੁੱਟਣ ਦੇ ਵਿੱਚੋਂ, ਮੇਰੇ ਤੋਂ ਸੇਵਾ ਨਾ ਖੋਈ ਜਾਵੇ। ਸੋ ਇਸ ਤਰ੍ਹਾਂ ਗੁਰੂ ਘਰ ਦੀ ਲਿੱਧ ਸੁੱਟਣ ਵਾਲਾ ਵੀ ਨਵਾਬ ਦੁਨੀਆਂ ਦਾ ਬਾਦਸ਼ਾਹ ਬਣ ਜਾਂਦਾ ਹੈ। ਇਸ ਤਰ੍ਹਾਂ ਭਾਈ ਸਭ ਕੁਝ ਪ੍ਰਾਪਤ, ਸਭ ਰਾਜ ਸ੍ਰਿਸ਼ਟ ਕਾ ਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਣਾ ਕਰਦੇ ਨੇ। ਆਓ ਜਿਵੇਂ ਕਥਾ ਆ ਰਹੀ ਹੈ, ਮਨ ਚਿਤ ਬਿਰਤੀ ਨੂੰ ਕਾਗਰ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਕਥਾ ਦੀ ਵਿਚਾਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਾਰਗ ਮਹੱਲਾ ਪੰਜਵਾ, ਹਰ ਜੀਓ ਕੇ ਦਰਸ਼ਨ ਕਉ ਕੁਰਬਾਨੀ।
ਸਾਰੰਗ ਜਿਹੜਾ ਰਾਗ ਹੈ ਮਹੱਲਾ ਪੰਜਵਾ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ। ਹਰ ਜੀਓ ਦਰਸ਼ਨ ਕਉ ਕੁਰਬਾਨੀ, ਵਾਹਿਗੁਰੂ ਜੀ ਦੇ ਜਿਹੜੇ ਦਰਸ਼ਨ ਹਨ ਉਹਨਾਂ ਤੋਂ ਕੁਰਬਾਨ ਜਾਂਦੇ ਆ ਭਾਈ। ਪਰਮੇਸ਼ਰ ਦੇ ਜਿਹੜੇ ਦਰਸ਼ਨ ਹਨ, ਗੁਰੂ ਦੇ ਦਰਸ਼ਨ ਹਨ, ਦੁਰਲੱਭ ਨੇ। ਸੋ ਇਹਨਾਂ ਉੱਪਰੋਂ ਪੁਣਾ ਪੁਣਾ ਆਪਣਾ ਭਾਵ, ਆਪਣਾ ਆਪਾ ਨਿਵਿਰਤ ਕਰ ਦੇਣਾ, ਸੋ ਆਪਣੇ ਕਿਸੇ ਵੀ ਗੁਣ ਦਾ ਮਾਣ ਨਾ ਕਰਨਾ, ਸਰੀਰ ਦੇ ਬਲ ਦਾ ਮਾਣ ਨਾ ਕਰਨਾ, ਆਪਣੀ ਬੁੱਧੀ ਦੀ ਚਤਰਾਈ ਹੈ ਜਿਹੜੀ ਸਿਆਣਪ ਦਾ ਮਾਣ ਨਾ ਕਰਨਾ, ਦੁਨੀਆਂ ਦੇ ਕਿਸੇ ਅਹੁਦੇ ਦਾ ਮਾਣ ਨਾ ਕਰਨਾ, ਮਾਇਆ ਦਾ ਹੰਕਾਰ ਨਾ ਕਰਨਾ, ਇਹ ਸਾਰਾ ਕੁਝ ਨਿਵਿਰਤ ਕਰ ਦੇਣਾ, ਇਸ ਤਰ੍ਹਾਂ ਕੁਰਬਾਨ ਜਾਈਦਾ। ਸੋ ਇਸ ਤਰ੍ਹਾਂ ਭਾਈ ਗੁਰੂ ਮਹਾਰਾਜ ਦੇ ਪਰਮੇਸ਼ਰ ਦੇ ਜਿਹੜੇ ਦਰਸ਼ਨ ਹਨ, ਇੱਕ ਪਲਕ ਥੋੜਾ ਜਿਹਾ ਝਲਕਾਰਾ ਪੈ ਜਾਵੇ ਤੇ ਉਹ ਜਿਹੜਾ ਆਨੰਦ ਹੈ ਉਹ ਵਰਣਨ ਨਹੀਂ ਕੀਤਾ ਜਾ ਸਕਦਾ, ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਦੇ ਦਰਸ਼ਨਾਂ ਦੇ ਵਿੱਚ ਆਨੰਦ ਹੈ। ਬਹੁਤ ਜਨਮ ਵਿਚਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਓ, ਚਿਰ ਪਇਓ ਦਰਸ਼ਨ ਦੇਖੇ। ਕਈ ਜਨਮ ਪਰਮੇਸ਼ਰ ਤੋਂ ਵਿਛੜਿਆ ਹੋਇਆ ਜਿਹੜੇ ਬਤੀਤ ਹੋ ਗਏ ਨੇ। ਸੋ ਇਹ ਜਨਮ ਜਿਹੜਾ ਪ੍ਰਾਪਤ ਹੋਇਆ ਇਹ ਵਾਹਿਗੁਰੂ ਜੀ ਦੇ ਲੇਖੇ ਹੈ, ਇਹ ਹੋਰ ਕਿਸੇ ਕੰਮ ਵਾਸਤੇ ਨਹੀਂ, ਇਹਦੇ ਵਿੱਚ ਸਿਰਫ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਰਨੇ ਨੇ। ਭਗਤ ਰਵਿਦਾਸ ਜੀ ਦੀਆਂ ਪਾਵਨ ਪੰਕਤੀਆਂ ਨੇ, ਮਹਾਰਾਜ ਬਹੁਤ ਸਮਾਂ ਹੋ ਗਿਆ ਆਪ ਜੀ ਤੋਂ ਵਿਛੜਿਆ ਹੋਇਆ ਨੂੰ, ਇਹ ਜੀਵ ਆਤਮਾ ਪਤਾ ਨੀ ਕਿੰਨੇ ਜਨਮ ਲਏ ਨੇ ਇਸਨੇ, ਪਹਿਲਾਂ ਕਰੋੜਾਂ ਹੀ ਸਾਲ, ਕਰੋੜਾਂ ਹੀ ਜਨਮਾਂ ਦੇ ਵਿੱਚੋਂ, ਕਰੋੜਾਂ ਹੀ ਜੂਨਾਂ ਦੇ ਵਿੱਚੋਂ ਲੰਘਦੀ ਹੋਈ ਇਹ ਮਨੁੱਖਾ ਜਨਮ ਨੂੰ ਪ੍ਰਾਪਤੀ ਹੋਈ ਹੈ। ਸੱਚੇ ਪਾਤਸ਼ਾਹ ਜੀ ਇਸ ਜਨਮ ਦੇ ਵਿੱਚ ਇਹ ਜਿਹੜਾ ਸਰੀਰ ਹੈ ਆਪ ਜੀ ਦੇ ਦੇਖੇ ਹੈ ਤੇ ਆਪ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਦਰਸ਼ਨ ਕਰਨੇ ਨੇ। ਦਰਸ਼ਨ ਦੀ ਜਿਹੜੀ ਸੋਭਾ ਹੈ ਕਸਰ ਨਹੀਂ ਕੀਤੀ ਜਾ ਸਕਦੀ। ਸੋ ਕਿੰਨੇ ਕੁ ਦਰਸ਼ਨਾਂ ਦਾ, ਸਤਿਗੁਰਾਂ ਦੇ ਦਰਸ਼ਨਾਂ ਦਾ ਲਾਭ ਕੀ, ਕਿੰਨਾ ਕਿੰਨੀ ਕੁ ਪ੍ਰਾਪਤੀ ਹੁੰਦੀ ਹੈ। ਸੋ ਐਸੇ ਪਰਮੇਸ਼ਰ ਦੇ ਦਰਸ਼ਨਾਂ ਤੋਂ ਭਾਈ ਅਸੀਂ ਕੁਰਬਾਨ ਜਾਂਦੇ ਹਾਂ।
ਭਜਨ ਨਾਦ ਮੇਰੇ ਸ੍ਰਵਣੋ ਪੂਰੇ, ਦੇਹਾ ਪ੍ਰਿਆ ਅੰਕ ਸਮਾਨੀ।
ਜਿਹੜੇ ਸਤਿਗੁਰਾਂ ਦੇ ਬਚਨ ਹਨ, ਪਾਵਨ ਪਵਿੱਤਰ ਰਸਨਾਂ ਤੋਂ ਬਚਨ ਨਿਕਲਦੇ ਨੇ, ਨਾਦ ਉਪਦੇਸ਼ ਪ੍ਰਾਪਤ ਹੁੰਦਾ ਹੈ। ਸੋ ਬਚਨਾਂ ਦੇ ਰੂਪ ਦੇ ਵਿੱਚ ਨਾਦ ਉਪਦੇਸ਼ ਪ੍ਰਾਪਤ ਹੁੰਦਾ ਹੈ, ਨਾਦ ਨਾਮ ਆਵਾਜ਼ ਦਾ ਹੈ। ਬਚਨ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਕਰਦੇ ਨੇ, ਆਵਾਜ਼ ਦੇ ਦੁਆਰਾ, ਨਾਦ ਦੇ ਦੁਆਰਾ ਸਾਡੇ ਕੰਨਾਂ ਦੇ ਵਿੱਚ ਪਹੁੰਚਦੇ ਨੇ। ਹੁਣ ਮੈਂ ਬੋਲ ਰਿਹਾ ਆਵਾਜ਼, ਸੋ ਇਹ ਨਾਦ ਹਵਾ ਜਿਹੜੀ ਹੈ ਲੈ ਕੇ ਜਾ ਰਹੀ ਹੈ, ਨਾਦ ਆਵਾਜ਼। ਸੋ ਇਹ ਜਿਹੜੇ ਬਚਨ ਸਤਿਗੁਰਾਂ ਦੇ ਕਥਾ ਦੇ ਦੁਆਰਾ ਕੀਤੇ ਜਾ ਰਹੇ ਨੇ, ਆਪ ਜੀ ਦੇ ਕੰਨਾਂ ਤੱਕ ਪਹੁੰਚ ਰਹੇ ਨੇ। ਇਸ ਤਰ੍ਹਾਂ ਸਤਿਗੁਰਾਂ ਦੇ ਜਿਹੜੇ ਬਚਨ ਹਨ ਉਹ ਆਵਾਜ਼ ਦੇ ਦੁਆਰਾ ਕੰਨਾਂ ਦੇ ਵਿੱਚ ਪਹੁੰਚ ਰਹੇ ਨੇ, ਤੇ ਕੰਨ ਹਨ ਜਿਹੜੇ ਇਸ ਇਹਨਾਂ ਬਚਨਾਂ ਦੇ ਨਾਲ ਪੂਰੇ ਲਵਾ ਲਵ ਭਰ ਗਏ ਨੇ। ਸੋ ਇਹ ਬਚਨ ਸੁਣ ਕਰਕੇ ਪੂਰੇ ਪੂਰੇ ਹੋ ਗਏ ਨੇ, ਕੰਨ ਰੱਜਦੇ ਨਹੀਂ ਸੁਣਦੇ, ਕਿੰਨਾ ਮਰਜ਼ੀ ਇਹਨਾਂ ਨੂੰ ਕੰਨਾਂ ਨੂੰ ਗੱਲਾਂ ਸੁਣਾਈ ਜਾਵੋ, ਦੁਨੀਆਂ ਦੀਆਂ ਇਹ ਕੰਨ ਕਦੇ ਨਹੀਂ ਰੱਜੇ। ਸੋ ਕਿੰਨਾ ਸਮਾਂ ਹੋ ਗਿਆ ਸੁਣਦਿਆਂ ਨੂੰ, ਪਰ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਪੂਰੇ ਦਾ ਮਤਲਬ ਹੈ ਫਿਰ ਕੰਨ ਰੱਜ ਗਏ ਨੇ, ਹੋਰ ਕਿਸੇ ਚੀਜ਼ ਨੂੰ ਸੁਣਨ ਦੀ ਇੱਛਾ ਨਹੀਂ ਰਹੀ, ਪਰਮੇਸ਼ਰ ਦੇ ਉਪਦੇਸ਼, ਗੁਰੂ ਦੇ ਉਪਦੇਸ਼ ਦੇ ਨਾਲ ਇਹ ਲਵਾ ਲਵ ਭਰ ਗਏ ਨੇ। ਇਹਨਾਂ ਦੇ ਵਿੱਚ ਉਹੀ ਜਿਹੜੇ ਵਾਰ ਬਚਨ ਹਨ ਸਤਿਗੁਰਾਂ ਦੇ ਨਾਮ ਜਿਹੜਾ ਹੈ ਉਹ ਵਾਰ ਵਾਰ ਕੰਨਾਂ ਦੇ ਵਿੱਚ ਗੂੰਜਦਾ ਹੈ। ਸੋ ਇਸ ਤਰ੍ਹਾਂ ਉਹ ਉਹਨਾਂ ਬਚਨਾਂ ਦੇ ਨਾਲ ਕੰਨ ਲਵਾਲਾ ਭਰ ਗਏ ਨੇ। ਸੋ ਇਸ ਤਰ੍ਹਾਂ ਉਹਨਾਂ ਮੇਰੇ ਹੋ ਸੱਚ ਸੁਣਨੇ ਨੋ ਪਠਾਏ ਵਾਲੀ ਗੱਲ ਹੋ ਗਈ ਹੈ। ਜਿਹੜੀ ਚੀਜ਼ ਸੁਣਨ ਵਾਸਤੇ ਕੰਨ ਪਰਮੇਸ਼ਰ ਨੇ ਲਾਏ ਸਨ, ਸਰੀਰ ਦੇ ਨਾਲ ਭੇਜੇ ਸਨ ਲਾ ਕਰਕੇ ਸੰਸਾਰ ਦੇ ਅੰਦਰ, ਉਹ ਚੀਜ਼ ਉਹ ਸਤਿਗੁਰਾਂ ਦਾ ਉਪਦੇਸ਼ ਕੰਨਾਂ ਦੇ ਨਾਲ ਸੁਣਿਆ, ਉਹਦੇ ਨਾਲ ਅੰਦਰੋਂ ਹੀ ਆਵਾਜ਼ ਜਦੋਂ ਆਈ, ਨਾਮ ਦੀ ਧੁਨ ਜਿਹੜੀ ਅੰਦਰੋਂ ਚੱਲੀ, ਅੰਦਰੋਂ ਆਵਾਜ਼ ਜਿਹੜੀ ਸੁਣੀ ਹੈ, ਰੋਲ ਘਚੋਲਾ ਅੰਦਰੋਂ ਖਤਮ ਹੋਇਆ ਜਦੋਂ ਉਹ ਧੁਨੀ ਦੇ ਨਾਲ, ਬਾਹਰੋਂ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਤੇ ਅੰਦਰੋਂ ਵੀ ਉਹ ਧੁਨ ਪ੍ਰਗਟ ਹੋ ਗਈ ਹੈ, ਲਬਾ ਲਬ ਭਰ ਗਏ ਨੇ। ਦੇਹਾ ਅੰਕ ਦੇਹਾ ਪ੍ਰਿਆ ਅੰਕ ਸਮਾਨੀ, ਜਿਹੜੀ ਇਹ ਦੇਹਾ ਸਰੀਰ ਹੈ, ਸਰੀਰ ਦੇ ਵਿੱਚ ਪ੍ਰਿਆ ਪਿਆਰੇ ਸੋ ਪਰਮੇਸ਼ਰ ਜੀ ਸਮਾਨੀ, ਸੋ ਅੰਕ ਦੇ ਵਿੱਚ ਹਿਰਦੇ ਦੇ ਵਿੱਚ ਅਤੇ ਸਰੀਰ ਦੇ ਵਿੱਚ ਚੰਗੀ ਤਰ੍ਹਾਂ ਲਬਾ ਲਬ ਸਮਾ ਗਏ ਨੇ। ਹਿਰਦੇ ਦੇ ਵਿੱਚ ਵੀ ਵਾਹਿਗੁਰੂ ਜੀ ਵੱਸ ਗਏ ਨੇ ਤੇ ਸਾਰੇ ਦੇਹ ਦੇ ਵਿੱਚ ਵੀ, ਸਰੀਰ ਦੇ ਵਿੱਚ ਵੀ ਰੋਮ ਰੋਮ ਪਰਮੇਸ਼ਰ ਦਾ ਨਾਮ ਚੱਲ ਪੈਂਦਾ। ਦਸਵੇਂ ਦਸ ਅਵਸਥਾ ਹੁੰਦੀਆਂ ਨੇ ਸਿਮਰਨ ਕਰਨ ਵਾਲੇ ਦੀਆਂ, ਅਭਿਆਸੀ ਦੀਆਂ। ਪਹਿਲਾਂ ਬੈਖਰੀ ਬਾਣੀ ਦੇ ਦੁਆਰਾ ਜਾਪ ਕੀਤਾ ਜਾਂਦਾ, ਰਸਨਾਂ ਦੇ ਦੁਆਰਾ ਜਾਪ ਹੁੰਦਾ। ਜਾਪ ਕਰਦਿਆਂ ਕਰਦਿਆਂ ਜਦੋਂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਉਦੋਂ ਗਲੇ ਦੇ ਵਿੱਚ ਕੰਠ ਦੇ ਵਿੱਚ ਫਿਰ ਜਾਪ ਚੱਲ ਪੈਂਦਾ ਹੈ। ਕੰਠ ਤੋਂ ਬਾਅਦ ਫਿਰ ਪਸੰਤੀ ਬਾਣੀ ਹਿਰਦੇ ਦੇ ਵਿੱਚ ਜਾਪ ਸ਼ੁਰੂ ਹੋ ਜਾਂਦਾ। ਹਿਰਦੇ ਦੇ ਵਿੱਚ ਜਾਪ ਤੋਂ ਬਾਅਦ ਫਿਰ ਪਰਾ ਬਾਣੀ ਦੇ ਵਿੱਚ ਜਾਪ, ਨਾਭੀ ਧੁਨੀ ਦੇ ਵਿੱਚੋਂ ਆਪੇ ਧੁਨਾ ਚੱਲ ਪੈਂਦੀਆਂ ਨੇ ਬਿਨਾਂ ਯਤਨ ਕੀਤੇ ਤੋਂ। ਗਲੇ ਦੇ ਵਿੱਚ ਬਿਨਾਂ ਯਤਨ ਕੀਤੇ ਤੋਂ, ਸੋ ਹਿਰਦੇ ਦੇ ਵਿੱਚ ਬਿਨਾਂ ਯਤਨ ਕੀਤੇ ਤੋਂ, ਨਾਭੀ ਦੇ ਵਿੱਚ ਧੁਨੀ ਦੇ ਵਿੱਚ ਬਾਣੀ ਦਾ ਜਾਪ ਚੱਲਦਾ ਹੈ। ਉਸ ਤੋਂ ਬਾਅਦ ਬਿਨਾਂ ਯਤਨ ਕੀਤੇ ਤੋਂ ਫਿਰ ਰੋਮਾਂ ਦੇ ਵਿੱਚ ਜਾਪ ਸ਼ੁਰੂ ਹੋ ਜਾਂਦਾ। ਸਾਰੇ ਰੋਮ ਨੇ ਜਿਹੜੇ ਸਰੀਰ ਦੇ ਉੱਪਰ, ਕਿੰਨੇ 3.5 ਕਰੋੜ ਰੋਮ ਬੰਨਿਆ, ਇਹਨਾਂ ਸਾਰਿਆਂ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਚੱਲ ਪੈਂਦਾ ਹੈ। ਸੋ ਇਸ ਤਰ੍ਹਾਂ ਭਾਈ ਇੱਕ ਰਾਂ ਵਾਹਿਗੁਰੂ ਕਹਿਣ ਦੇ ਨਾਲ ਕਿੰਨੀ ਵਾਰੀ ਵਾਹਿਗੁਰੂ ਕਿਹਾ ਜਾਂਦਾ। ਸੋ ਇਸ ਤਰ੍ਹਾਂ ਪਰਮੇਸ਼ਰ ਜੀ ਫਿਰ ਰੋਮ ਰੋਮ ਦੇ ਵਿੱਚ ਸਮਾ ਜਾਂਦੇ ਨੇ, ਹਿਰਦੇ ਦੇ ਵਿੱਚ ਵੀ ਸਮਾ ਜਾਂਦੇ ਆ, ਤੇ ਕੰਨ ਫਿਰ ਆਪੇ ਤ੍ਰਿਪਤ ਹੋ ਜਾਂਦੇ ਹੋਰ ਕਿਸੇ ਚੀਜ਼ ਨੂੰ। ਕਾਨ ਗਾਨ ਆਣ ਗਾਨ ਸੁਣਨ ਅਯਾਨ ਜਿਵ ਬਿਸਰਾ ਅਪਾਨ ਤਨ ਮਾਨ ਸੁਣਾ ਭਾਵਾਈ। ਸੋ ਇਸ ਤਰ੍ਹਾਂ ਉਹਨਾਂ ਨੂੰ ਕਾਨ ਆਣ ਗਾਨ ਤਾਨ, ਕੰਨਾਂ ਨੂੰ ਆਣ ਜਿਹੜੇ ਹੋਰ ਗਾਨ ਗੀਤ ਹਨ, ਉਹਨਾਂ ਦੇ ਤਾਨ ਜਿਹੜੀਆਂ ਤਾਨਾਂ ਨੇ, ਉਹਨਾਂ ਨੂੰ ਸਵਾਰੀ ਸੁਣਨ ਦੀ ਲੋੜ ਨਹੀਂ ਪੈਂਦੀ। ਜਿਵੇਂ ਬੱਚਾ ਨਹੀਂ ਸੁਣਦਾ, ਬੱਚੇ ਨੂੰ ਕੀ ਪਤਾ ਗੀਤਾਂ ਦੇ ਵਿੱਚ ਕੀ ਹੈ, ਇਸ ਤਰ੍ਹਾਂ ਇਹ ਕੰਨ ਉਹ ਚੀਜ਼ ਨਹੀਂ ਸੁਣਦੇ। ਬਿਸਰਾ ਅਪਾਨ ਆਪਾ ਭਾਵ ਭੁੱਲ ਜਾਂਦਾ। ਸੋ ਤਨ ਮਾਨ ਸੁਣਾ ਭਾਵਾਈ, ਸਰੀਰ ਦਾ ਜਿਹੜਾ ਇਹ ਮਾਨ ਹੈ ਉਹ ਵੀ ਭੁੱਲ ਜਾਂਦਾ ਭਾਈ। ਇਸ ਤਰ੍ਹਾਂ ਕੰਨ ਵੀ ਲਵਾ ਲਵਾ ਭਰੇ ਜਾਂਦੇ ਆ ਤੇ ਸਾਰੇ ਸਰੀਰ ਦੇ ਵਿੱਚ, ਹਿਰਦੇ ਦੇ ਵਿੱਚ ਵਾਹਿਗੁਰੂ ਜੀ ਆ ਕਰਕੇ ਸਮਾ ਜਾਂਦੇ ਹਨ, ਵਿਸਰਾਮ ਦੇ ਕਰਕੇ ਫਰਮਾਉਂਦੇ ਹਨ।
ਛੂਟਰ ਤੇ ਗੁਰ ਕੀ ਸੁਹਾਗਣ, ਹਰ ਪਾਇਓ ਸੁਗੜ ਸੁਜਾਨੇ।
ਛੂਟਰ ਤੇ ਗੁਰ ਕੀ ਸੁਹਾਗਣ, ਛੂਟਰ ਦਾ ਨਾਮ ਹੈ। ਇੱਕ ਹੁੰਦੀਆਂ ਨੇ ਸੁਹਾਗਣਾ, ਇੱਕ ਹੁੰਦੀਆਂ ਨੇ ਦੁਹਾਗਣਾ, ਇੱਕ ਹੁੰਦੀਆਂ ਨੇ ਕੁਵਾਰੀਆਂ। ਤਿੰਨ ਪ੍ਰਕਾਰ ਦੀਆਂ ਇਹ ਇਸਤਰੀਆਂ ਬੰਦੀਆਂ ਬੀਬੀਆਂ। ਇੱਕ ਕੁਵਾਰੀ ਅਨਮੈਰਿਡ, ਜਾਂ ਹਾਲੇ ਵਿਆਹ ਨਹੀਂ ਹੋਇਆ, ਇੱਕ ਵਿਆਹੀ ਹੋਈ ਜਿਹੜੀ ਮੈਰਿਡ ਇੱਕ ਹੁੰਦੀ ਹੈ। ਸੋ ਜਿਹੜੀ ਵਿਆਹੀ ਵੀ ਨਹੀਂ ਤੇ ਕੁਵਾਰੀ ਵੀ ਹੈ, ਕੁਵਾਰੀ ਵੀ ਨਹੀਂ, ਨਾ ਕੁਵਾਰੀ ਹੈ ਤੇ ਨਾ ਉਹ ਵਿਆਹੀ ਹੈ, ਉਹ ਪਤੀ ਦੇ ਵੱਲੋਂ ਜਿਹੜੀ ਛੁੱਟ ਚੁੱਕੀ ਹੈ, ਪਤੀ ਉਹਨੂੰ ਛੱਡ ਚੁੱਕਾ ਹੈ, ਉਹ ਸਭ ਤੋਂ ਮੰਦਿਆਂ ਭਾਗਾਂ ਵਾਲੀ ਹੈ। ਸੋ ਕੁਵਾਰੀ ਨੂੰ ਤਾਂ ਹਾਲੇ ਚਾਅ ਹੋਵੇਗਾ ਕਿ ਮੇਰਾ ਵਿਆਹ ਹੋਣਾ ਹੈ। ਸੋ ਸੁਹਾਗਣ ਦੇ ਪਾਸ ਪਤੀ ਹੈ, ਸੋ ਉਹਦਾ ਵੀ ਚਾਅ ਪੂਰਾ ਹੈ। ਤੇ ਜਿਹੜੀ ਦੁਹਾਗਣ ਹੈ ਜਿਹਨੂੰ ਪਤੀ ਛੱਡ ਚੁੱਕਾ ਹੈ, ਨਾ ਤਾਂ ਕੁਵਾਰਿਆਂ ਦੇ ਵਿੱਚੋਂ ਆ ਗਈ, ਚਾਹ ਉਹਦਾ ਕਾਹਦਾ, ਚਾਹ ਦਾ ਉਹਦਾ ਪੂਰਾ ਹੋ ਚੁੱਕਾ ਹੁਣ, ਪਰ ਉਹਨੂੰ ਛੱਡ ਚੁੱਕਾ, ਅਧੂਰਾ ਰਹਿ ਗਿਆ ਚਾਹ। ਸੋ ਉਹ ਦੁਹਾਗਣਾ ਦੇ ਵਿੱਚ ਆਉਂਦੀ ਹੈ। ਸੋ ਸਭ ਤੋਂ ਉਹ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੀ ਛੁੱਟਣਾ ਨੇ, ਸੋ ਅਸੀਂ ਛੁੱਟਣਾ, ਸੋ ਗੁਰੂ ਨੂੰ ਅਸੀਂ ਧਾਰਨ ਕੀਤਾ ਹੋਇਆ। ਜੇ ਤਾਂ ਅਸੀਂ ਅੰਮ੍ਰਿਤ ਨਾ ਛਕਿਆ ਹੋਇਆ ਹੋਵੇ, ਗੁਰੂ ਧਾਰਨ ਨਾ ਕੀਤਾ ਹੋਇਆ ਹੋਵੇ, ਤੇ ਫੇਰ ਤਾਂ ਠੀਕ ਹੈ, ਸਾਡੇ ਮਨ ਦੇ ਵਿੱਚ ਚਾਹ ਹੋਵੇਗਾ ਵੀ ਅਸੀਂ ਅੰਮ੍ਰਿਤ ਛਕਣਾ ਹੈ, ਤੇ ਅਸੀਂ ਹਾਲੇ ਸੁਹਾਗਣਾ ਬਣਨਾ ਹੈ, ਹਾਲੇ ਅਸੀਂ ਕੁਆਰੀਆਂ ਆ, ਅਸੀਂ ਗੁਰੂ ਵਾਲੀਆਂ ਨਹੀਂ ਬਣੀਆਂ, ਅਸੀਂ ਗੁਰੂ ਵਾਲੇ ਹਾਲੇ ਨਹੀਂ ਬਣੇ, ਕੁਆਰੇ ਆ। ਜਦੋਂ ਫਿਰ ਅਸੀਂ ਗੁਰੂ ਵਾਲੇ ਬਣ ਗਏ, ਫਿਰ ਅਸੀਂ ਹੋ ਗਏ ਸੁਹਾਗਣ, ਸੁਹਾਗਣਾਂ ਦੇ ਵਾਂਗ ਹੋ ਗਏ ਆ। ਜਦੋਂ ਗੁਰੂ ਦੇ ਉਪਦੇਸ਼ ਨੂੰ ਅਸੀਂ ਹਿਰਦੇ ਛੋਟੜ, ਕਿਉਂ ਹੁੰਦੀ ਹੈ, ਪਤੀ ਕਿਉਂ ਛੱਡਦਾ ਆਪਣੀ ਘਰਵਾਲੀ ਨੂੰ ਜਦੋਂ ਉਹਦੇ ਕਹਿਣੇ ਦੇ ਵਿੱਚ ਨਹੀਂ ਚੱਲਦੀ, ਉਹਦੀ ਆਗਿਆ ਨੂੰ ਨਹੀਂ ਮੰਨਦੀ, ਸੋ ਉਹਦੇ ਨਾਲ ਲੜਦੀ ਹੈ, ਉਹਦਾ ਹੁਕਮ ਨਹੀਂ ਮੰਨਦੀ, ਸੇਵਾ ਨਹੀਂ ਕਰਦੀ, ਆ ਕਰਕੇ ਤੇ ਫਿਰ ਲੜਾਈ ਪੈ ਜਾਂਦੀ ਹੈ। ਤੇ ਫਿਰ ਕਹਿੰਦਾ ਵੀ ਇਦੋਂ ਤਾਂ ਫਿਰ ਤੂੰ ਜਾ ਘਰ ਨੂੰ, ਮੈਂ ਇਸੇ ਤਰ੍ਹਾਂ ਕਲਾ ਕਲੇਸ਼ ਹੀ ਘਰ ਦੇ ਵਿੱਚ ਰਹਿਣੀ ਹੈ, ਤੇ ਫਿਰ ਮੈਂ ਉਦਾਂ ਹੀ ਠੀਕ ਹਾਂ, ਤੂੰ ਤਾਂ ਪਹਿਲੀ ਆ ਕੇ ਸ਼ਾਂਤੀ ਮੇਰੀ ਭੰਗ ਕਰ ਦਿੱਤੀ ਹੈ। ਸੋ ਇਸ ਤਰੀਕੇ ਨਾਲ ਉਹ ਛੁੱਟੜ ਹੋ ਜਾਂਦੀ ਹੈ, ਫਿਰ ਆਪਣੇ ਗੁਣਾ ਕਰਕੇ, ਔਗਣਾ ਦੇ ਕਰਕੇ ਉਹ ਛੁੱਟੜ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੇ ਲਿਖੇ ਨੇ, ਗੁਣਵੰਤੀ, ਸੁਚੱਜੀ, ਕੁਚੱਜੀ ਤੇ ਗੁਣਵੰਤੀ, ਇਹ ਤਿੰਨੇ ਜਿਹੜੇ ਬੀਬੀਆਂ ਦੇ ਲੱਛਣ ਹੁੰਦੇ ਨੇ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਕਥਨ ਕੀਤੇ ਨੇ। ਇੱਕ ਸੁਚੱਜੀਆਂ ਹੁੰਦੀਆਂ ਨੇ, ਇੱਕ ਕੁਚੱਜੀਆਂ ਹੁੰਦੀਆਂ। ਪਹਿਲਾਂ ਕੁਚੱਜੀ ਲਿਖੀ ਆ, ਫਿਰ ਸੁਚੱਜੀ ਤੇ ਫਿਰ ਗੁਣਵੰਤੀ। ਜਿਹੜੀ ਸ੍ਰੇਸ਼ਟ ਆਚਾਰ ਜਿਹਦੇ ਕੋਲ ਨਹੀਂ, ਸੋ ਨਾਨਕ ਨਾਰੀ ਵਿੱਚ ਕੁਨਾਰ ਜਿਹੜੀਆਂ ਨੇ, ਸੋ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਮਹਾਰਾਜ ਨੇ ਕਿਹਾ ਮਨਮੁਖ ਮੈਲੀ ਕਾਮਣੀ। ਸੋ ਫਿਰ ਛੋਟਿਆ ਕਰ ਆਪਣੇ, ਪਰ ਪੁਰਖਾਂ ਨਾਲ ਪਿਆਰ ਜਿਹੜੀਆਂ ਇਸ ਤਰ੍ਹਾਂ ਨੇ, ਉਹ ਭਾਈ ਦੁਹਾਗਣਾ ਹੁੰਦੀਆਂ ਨੇ। ਫਿਰ ਛੋਟਿਆ ਕਰ ਆਪਣੇ ਪਤੀ ਨੂੰ ਆਪਣੇ ਘਰ ਵਿੱਚ ਛੱਡਿਆ, ਪਰ ਪੁਰਖਾਂ ਨਾਲ ਪਿਆਰ, ਪਰਾਏ ਪੁਰਖ ਦੇ ਨਾਲ ਪਿਆਰ ਪਾਉਣ ਦਾ ਯਤਨ ਕਰਦੀਆਂ ਹਨ, ਤੇ ਉਹ ਫਿਰ ਆਪੇ ਮਨਮੁਖ ਮੈਲੀ ਕਾਮਣੀ ਹੈ। ਉਹਨਾਂ ਦਾ ਮਨ ਮੈਲਾ, ਉਹ ਇਸਤਰੀਆਂ ਜਿਹੜੀਆਂ ਹਨ, ਕਾਮਣੀ ਦਾ ਭਾਵ ਇਸਤਰੀ ਹੁੰਦਾ ਹੈ। ਕੁਲੱਖਣੀ ਕੁਨਾਰ, ਇਸਤਰੀਆਂ ਦੇ ਵਿੱਚ ਉਹ ਖੋਟੀ ਇਸਤਰੀ ਹੈ ਭਾਈ। ਸੋ ਇਸ ਤਰ੍ਹਾਂ ਉਹ ਭਾਈ ਦੁਹਾਗਣਾ ਹੋ ਜਾਂਦੀਆਂ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਿਆਂ ਨੂੰ ਕੁਚੱਜੀ ਲਿਖਿਆ ਵੀ ਉਹਨਾਂ ਦੇ ਚੱਜ ਜਿਹੜੇ ਨੇ, ਕਰਤਵ ਨੇ, ਆਚਾਰ ਨੇ, ਉਹ ਖੋਟੇ ਹਨ। ਸੋ ਇਸ ਤਰ੍ਹਾਂ ਉਹਨਾਂ ਦਾ ਪਤੀ ਦੇ ਨਾਲੋਂ ਵਿਛੋੜਾ ਪਿਆ ਰਹਿੰਦਾ ਹੈ, ਸੁੱਖ ਪ੍ਰਾਪਤ ਨਹੀਂ, ਆਪਣਾ ਜਿਹੜਾ ਗ੍ਰਿਸਤ ਆਨੰਦ ਉਹਨਾਂ ਨੂੰ ਪੂਰਨ ਤੌਰ ਤੇ ਪ੍ਰਾਪਤ ਨਹੀਂ ਹੁੰਦਾ। ਦੂਸਰੇ ਨੰਬਰ ਤੇ ਸੁਚੱਜੀਆਂ ਆ ਜਾਂਦੀਆਂ ਨੇ, ਜਿਹੜੀਆਂ ਘਰ ਦੇ ਵਿੱਚੋਂ, ਪੇਕਿਆਂ ਦੇ ਵਿੱਚੋਂ ਮਾਤਾ ਪਿਤਾ ਨੇ ਸਿੱਖਿਆ ਗ੍ਰਹਿਣ ਕਰਾਈ ਹੈ, ਆਪਣੀ ਧੀ ਨੂੰ ਚੰਗੀ ਤਰ੍ਹਾਂ ਸਿਖਾਇਆ ਕਿਵੇਂ ਸੇਵਾ ਕਰਨੀ, ਉਹ ਸੁਚੱਜੀਆਂ ਆ ਜਾਂਦੀਆਂ ਨੇ। ਉਹ ਮਨ ਜਿੱਤ ਲੈਂਦੀਆਂ, ਆ ਕਰਕੇ ਆਪਣੇ ਪਤੀ ਦਾ ਵੀ, ਸੱਸ ਸਹੁਰੇ ਦੀ ਆਗਿਆ ਦੇ ਵਿੱਚ ਰਹਿ ਕਰਕੇ, ਹੁਕਮ ਦੇ ਵਿੱਚ ਚੱਲ ਕਰਕੇ, ਸ੍ਰੇਸ਼ਟ ਜਿਹੜੀਆਂ ਆਚਾਰ ਵਾਲੀਆਂ ਨੇ। ਤੀਸਰੇ ਨੰਬਰ ਤੇ ਗੁਣਵੰਤੀਆਂ ਹੁੰਦੀਆਂ, ਉਹਨਾਂ ਤੋਂ ਉੱਪਰ ਹੁੰਦੀਆਂ ਨੇ, ਜਿਹੜੀਆਂ ਸ੍ਰੇਸ਼ਟ ਗੁਣਾਂ ਵਾਲੀਆਂ ਨੇ। ਕੱਲ ਆਪ ਜੀ ਨੇ ਸਾਖੀ ਸ਼ਾਮ ਨੂੰ ਸਰਵਣ ਕੀਤੀ ਸੀ, ਪਤੀ ਵਰਤ ਧਰਮ ਵਾਲੀ। ਸੋ ਉਹ ਬੀਬੀ ਜਿਹੜੀ ਕਾਬਲ ਤੋਂ ਸੇਵਾ ਕਰਨ ਦੇ ਵਾਸਤੇ ਮਾਈ ਆਉਂਦੀ ਸੀ, ਸ਼ਕਤੀ ਦੇ ਨਾਲ ਪਤੀ ਦੀ ਸੇਵਾ ਕਰਕੇ ਕਿੰਨੀ ਉਹਨੂੰ ਸ਼ਕਤੀ ਪ੍ਰਾਪਤ ਹੋਈ, ਸਵੇਰੇ ਆ ਜਾਂਦੀ ਸੀ ਸ਼ਕਤੀ ਦੇ ਨਾਲ ਉੱਥੋਂ, ਤੇ ਰਾਤ ਨੂੰ ਫਿਰ ਗਾਇਬ ਹੋ ਜਾਇਆ ਕਰਦੀ ਸੀ। ਉੱਥੇ ਸੇਵਾ ਕਰਦੀ ਕਰਦੀ ਸਾਰੇ ਘਰ ਦੇ ਕੰਮ ਕਰੀ ਜਾਂਦੀ ਸੀ। ਇਹ ਸਾਰਾ ਉਹਨੂੰ ਪੁੱਛਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਤੈਨੂੰ ਕਿੱਥੋਂ ਸਾਰੇ ਫਲ ਮਿਲੇ ਨੇ? ਉਹ ਕਹਿਣ ਲੱਗੀ ਪਤੀ ਦੀ ਸੇਵਾ ਦੇ ਵਿੱਚੋਂ। ਇਹ ਗੁਣਵੰਤੀਆਂ ਜਿਨ੍ਹਾਂ ਦੇ ਕੋਲ ਸ੍ਰੇਸ਼ਟ ਗੁਣ ਨੇ, 32 ਲੱਖਣ ਹੁੰਦੇ ਨੇ। ਸੋ ਇਹ ਜਿਹੜੀਆਂ ਸ਼ੁਭ ਕੁੱਲ, ਸੋ ਸ੍ਰੇਸ਼ਟ ਜਨਮ, ਸ੍ਰੇਸ਼ਟ ਆਚਾਰ, ਮਿੱਠਾ ਬੋਲਣਾ, ਸੋ ਸੁੰਦਰਤਾ, ਸਫਾਈ ਰੱਖਣੀ, ਸੁੱਚ ਪਵਿੱਤਰਤਾ ਰੱਖਣੀ, ਇਹ ਸਾਰੇ ਜਿਹੜੇ ਗੁਣ ਮਿਲਾ ਕੇ ਨਾ, ਸੋ ਹੈ 32 ਲੱਖਣਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਕਥਨ ਕੀਤੇ ਨੇ, 32 ਲੱਖਣ ਹੋਣੇ ਚਾਹੀਦੇ ਨੇ ਵਿੱਚ ਜਿਹੜੀਆਂ ਗੁਣਵੰਤੀਆਂ ਨੇ। ਇਸ ਤਰ੍ਹਾਂ ਇੱਕ ਗੁਣਵੰਤੀਆਂ ਸ੍ਰੇਸ਼ਟ ਗੁਣਾਂ ਵਾਲੀਆਂ ਨੇ, ਹੋਰ ਵੱਧ ਗੁਣ ਨੇ ਉਹਨਾਂ ਦੇ ਵਿੱਚ, ਸੀਲ ਸੁਭਾਅ ਹੋਣਾ, ਮਿੱਠਾ ਬੋਲਣਾ, ਇਤਿਹਾਸਕ ਆਗਿਆ ਦੇ ਵਿੱਚ ਰਹਿਣਾ, ਸੋ ਕਦੇ ਜਵਾਬ ਨਾ ਦੇਣਾ, ਕਦੇ ਨਾ ਲੜਾਈ ਝਗੜਾ ਨਹੀਂ ਪਾਉਣਾ, ਆਗਿਆ ਨੂੰ ਮੰਨ ਲੈਣਾ, ਸਹਾਰ ਲੈਣਾ, ਇਹ ਸ੍ਰੇਸ਼ਟ ਗੁਣ ਨੇ ਭਾਈ। ਸੋ ਇਸ ਤਰ੍ਹਾਂ ਜਿਨ੍ਹਾਂ ਦੇ ਪਾਸ ਨਹੀਂ, ਉਹ ਤਾਂ ਹੋ ਜਾਂਦੀਆਂ ਨੇ ਫਿਰ ਛੁੱਟਣਾ, ਉਹ ਦੁਹਾਗਣਾ ਹੋ ਜਾਂਦੀਆਂ ਨੇ। ਆਪਾਂ ਹੁਣ ਦੇਖ ਲਈਏ ਆਪਾਂ ਕਿਹਨਾਂ ਦੇ ਵਿੱਚ ਆਉਣੇ ਆ। ਇਹ ਬਾਹਰਲੀ ਉਦਾਹਰਨ ਹੈ, ਸੰਸਾਰ ਦੀ ਉਦਾਹਰਨ ਗਰੀਬ ਨਵਾਜ਼ ਨੇ ਇੱਥੇ ਦਿੱਤੀ ਹੈ, ਮਾਈਆਂ ਦੇ ਨਾਲ ਉਦਾਹਰਨ ਦੇ ਕੇ ਮਹਾਰਾਜ ਨੇ ਆਪਾਂ ਸਾਰਿਆਂ ਨੂੰ ਸਮਝਾਇਆ ਵੀ ਇੱਕ ਤਾਂ ਉਹ ਨੇ ਜਿਹੜੀਆਂ ਜੀਵ ਰੂਪ ਕੁਵਾਰੀਆਂ ਇਸਤਰੀਆਂ ਨੇ, ਜਿਹਨਾਂ ਨੇ ਹਾਲੇ ਗੁਰੂ ਦੀ ਸ਼ਰਨ ਗ੍ਰਹਿਣ ਨਹੀਂ ਕੀਤੀ, ਉਹਨਾਂ ਦੇ ਮਨ ਵਿੱਚ ਆ ਵੀ ਅਸੀਂ ਅੰਮ੍ਰਿਤ ਛਕਾਂਗੇ, ਗੁਰੂ ਵਾਲੇ ਬਣਾਂਗੇ, ਹਾਲੇ ਉਹ ਸੁਹਾਗਣਾ ਨਹੀਂ, ਕੁਵਾਰੀਆਂ ਨੇ। ਇੱਕ ਉਹ ਨੇ ਜਿਹਨਾਂ ਨੇ ਅੰਮ੍ਰਿਤ ਛਕ ਲਿਆ, ਗੁਰੂ ਨੂੰ ਧਾਰਨ ਕਰ ਲਿਆ, ਪਰ ਸਿੱਖਿਆ ਨੂੰ ਗ੍ਰਹਿਣ ਨਹੀਂ ਕੀਤਾ, ਸਿੱਖਿਆ ਉੱਪਰ ਚੱਲੇ ਨਹੀਂ, ਗੁਰੂ ਦਾ ਹੁਕਮ ਨਹੀਂ ਮੰਨਿਆ, ਉਹ ਆਪਾਂ ਸਾਰੇ ਛੁੱਟੜ ਹੋ ਗਏ ਹਾਂ। ਕਿਉਂਕਿ ਮਹਾਰਾਜ ਦੀ ਹਾਲੇ ਸਾਨੂੰ ਪੂਰਨ ਤੌਰ ਤੇ ਆਨੰਦ ਦੀ ਪ੍ਰਾਪਤੀ ਨਹੀਂ ਹੋਈ, ਦੁੱਖ ਸੁੱਖ ਸਾਨੂੰ ਆ ਕੇ ਲੱਗ ਜਾਂਦੇ ਨੇ। ਜੇ ਤਾਂ ਵਾਹਿਗੁਰੂ ਦੀ ਆਗਿਆ ਪੂਰਨ ਤੌਰ ਤੇ ਮੰਨੀ ਹੋਵੇ, ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਉਹ ਚੰਗੀ ਤਰ੍ਹਾਂ ਅਸੀਂ ਗ੍ਰਹਿਣ ਕੀਤਾ ਹੋਵੇ, ਪੰਜ ਕਕਾਰਾਂ ਦਾ ਕਦੇ ਅਸੀਂ ਵਿਸਾਰ ਨਾ ਖਾਧਾ ਹੋਵੇ, ਕੇਸਾਂ ਦੀ ਸੰਭਾਲ ਚੰਗੀ ਤਰ੍ਹਾਂ ਕੀਤੀ ਹੋਵੇ, ਜਿਵੇਂ ਹੁਕਮਨਾਮਿਆਂ ਦੇ ਵਿੱਚ ਆਇਆ, ਕੰਘਾ ਦੋਨੋ ਵਕਤ ਕਰ ਪਾਗ ਚੁਨਾ ਕਰ ਬੰਧਈ, ਦਾਤਰ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਪਹਿਲਾਂ ਕੇਸਾਂ ਦੀ ਸੰਭਾਲ, ਕੰਘੇ ਦੇ ਨਾਲ ਦੋਵੇਂ ਵਕਤ ਕੇਸਾਂ ਨੂੰ ਕੰਘਾ ਕਰਨਾ, ਕੇਸਾਂ ਦੀ ਸੰਭਾਲ ਕਰਨੀ, ਸੋ ਪੱਗ ਚੁਣ ਕਰਕੇ ਬੰਨਣੀ, ਟੋਪੀ ਵਾਂਗੂ ਨਹੀਂ ਲਾਉਣੀ, ਕੱਲਾ ਕੱਲਾ ਪੇਜ ਲਾ ਕੇ ਕੱਲਾ ਕੱਲਾ ਪੇਜ ਬੰਨਣੀ ਹੈ। ਸੋ ਇਸ ਤਰ੍ਹਾਂ ਦਾਤਨ ਨੀਤ ਕਰੇ, ਦਾਤਨ ਨਿਤ ਕਰਨੀ ਹੈ, ਨਾ ਦੁੱਖ ਪਾਵੇ ਲਾਲ ਜੀ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਦਾ ਰਹਿਤ ਨਾਮ ਆ, ਦੁੱਖ ਨਹੀਂ ਮਿਲਦਾ। ਸੋ ਇਹ ਕੇਸਾਂ ਦੀ ਸੰਭਾਲ, ਪੈਰ ਦੀ ਚੀਚੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕਿਸੇ ਇੱਕ ਵੀ ਰੋਮ ਦੀ ਬੇਅਦਬੀ ਨਹੀਂ ਕਰਨੀ, ਇਹ ਗੁਰੂ ਦੀ ਮੋਹਰ ਨੇ, ਪਹਿਲੀ ਨਿਸ਼ਾਨੀ ਇਹਦੀ ਸੰਭਾਲ। ਦੂਸਰਾ ਕੰਘਾ ਵਿੱਚ ਕਾਟਦਾ, ਸੋ ਕਾਸ ਸਾਬਤ ਸੂਰਤ ਸਿੱਧਾ ਦਾੜਾ, ਕਾਸ ਕਾ ਕੰਨ ਕੰਘਾ ਕਿਸ ਕੇਸੀ ਚਾੜਾ, ਸਾਬਤ ਸੂਰਤ ਰਹਿਣਾ, ਸਿੱਧਾ ਦਾੜਾ ਜਿਹੜਾ ਖੋਲ ਕੇ ਪ੍ਰਕਾਸ਼ ਕਰਕੇ ਬੰਨ ਕੇ ਨਹੀਂ ਰੱਖਣਾ। ਸੋ ਇਸ ਤਰ੍ਹਾਂ ਜੇ ਕੋਈ ਕੰਮ ਪੈ ਜਾਵੇ ਜਾਂ ਕੰਮ ਜੋਬ ਉਹੋ ਜਿਹੀ ਹੈ, ਫਿਰ ਠੀਕ ਹੈ, ਪਰ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਦਾੜੀ ਬੰਨਣ ਦੀ ਲੋੜ ਨਹੀਂ। ਦਾੜਾ ਖੋਲ ਕੇ ਸਿੱਧਾ ਪ੍ਰਕਾਸ਼ ਕਰਕੇ ਗੁਰੂ ਨੂੰ ਚੰਗਾ ਲੱਗਦਾ, ਸ਼ੇਰ ਦਾ ਰੂਪ ਮਹਾਰਾਜ ਨੇ ਬਖਸ਼ਿਆ, ਸ਼ੇਰ ਦਾ ਰੂਪ ਤਾਂ ਹੀ ਲੱਗੇਗਾ ਜੇ ਦਾੜਾ ਖੁੱਲਾ ਹੋਵੇਗਾ, ਮਛਹਿਰੇ ਖੁੱਲੇ ਹੋਣਗੇ। ਤੇ ਇਸ ਤਰ੍ਹਾਂ ਭਾਈ ਕਾਟ ਕਾ ਕੰਘਾ ਕੇਸੀ ਜਾੜਾ, ਇਹ ਵੀ ਕੇਸਾਂ ਦੀ ਕੇਸਾਂ ਦਾ ਸਤਿਕਾਰ ਹੈ। ਜੇ ਆਪਾਂ ਦਾੜੀ ਨੂੰ ਆਜ਼ਾਦ ਰੱਖਦੇ ਹਾਂ, ਖੁੱਲਾ ਰੱਖਦੇ ਹਾਂ, ਕਾਟ ਦਾ ਲੱਕੜ ਦਾ ਜਿਹੜਾ ਕੰਘਾ ਕੇਸਾਂ ਦੇ ਵਿੱਚ ਲਗਾਇਆ ਹੋਵੇ, ਦੋਵੇਂ ਟਾਈਮ ਕੇਸਾਂ ਦੀ ਸੰਭਾਲ ਕੰਘੇ ਦੇ ਨਾਲ ਕਰਨੀ ਹੈ। ਤੇ ਇਸ ਤਰ੍ਹਾਂ ਇੱਕ ਕਾਰ ਦੂਸਰਾ ਕਾਰ ਇਹਦੀ ਇਸ ਤਰ੍ਹਾਂ ਭਾਈ ਵਰਤੋਂ ਕਰਨੀ ਹੈ, ਕੇਸਾਂ ਦੀ ਸੰਭਾਲ ਕਰਦਿਆਂ ਹੋਇਆਂ ਪਲਾਸਟਿਕ ਦਾ ਜਾਂ ਹੋਰ ਕਿਸੇ ਚੀਜ਼ ਦਾ ਜਾਂ ਕਈ ਹੁੰਦੇ ਕੰਘੇ ਉਹਨਾਂ ਦੇ ਵਿੱਚ ਖੰਡੇ ਜੜੇ ਹੁੰਦੇ ਨੇ, ਕੇਸਾਂ ਦੀ ਬਦਬੀ ਕਰਦੇ ਨੇ, ਉਹ ਜਿਹੜੇ ਕੰਘੇ ਨੇ ਪਲਾਸਟਿਕ ਆਦਿਕ ਦੇ ਜਾਂ ਆਮ ਕੰਘੀ ਜਿਹੜੀ ਘਰਾਂ ਦੇ ਵਿੱਚ ਵਰਤੀ ਜਾਂਦੀ ਉਹ ਨਹੀਂ ਵਰਤਣੀ। ਕੰਘਾ ਜਿਹੜਾ ਲੱਕੜ ਦਾ ਉਹਦੇ ਨਾਲ ਹੀ ਸਿੱਖ ਨੇ ਕੇਸ ਵਾਹੁਣੇ ਨੇ, ਮਹਾਰਾਜ ਦੀ ਆਗਿਆ ਹੈ। ਬਾਹਰਲੀ ਜਿਹੜੀ ਬਾਹਰਲਾ ਜਿਹੜਾ ਕਕਾਰ ਬਾਹਰਲੀ ਰਹਿਤ ਜਿਹੜੀ ਮਹਾਰਾਜ ਨੇ ਸਾਨੂੰ ਸਿਖਾਈ ਹੈ। ਫਿਰ ਜਿਹੜਾ ਸਰਬਲ ਉਹਦਾ ਹੱਥ ਵਿੱਚ ਕੜਾ ਹੋਣਾ ਚਾਹੀਦਾ। ਸੋ ਸਟੀਲ ਦਾ, ਪਿੱਤਲ ਦਾ, ਤਾਂਬੇ ਦਾ ਇਤਿਹਾਸਿਕ, ਸੋਨੇ ਦਾ, ਚਾਂਦੀ ਦਾ, ਇਹ ਕੜਾ ਸਤਿਗੁਰਾਂ ਨੇ ਸਾਨੂੰ ਨਹੀਂ ਪਵਾਇਆ। ਸਰਬਲੋਹ ਕੀ ਰੱਖਿਆ ਹਮਨੇ, ਮਹਾਰਾਜ ਨੇ ਕਿਹਾ ਸਰਬਲੋਹ ਦਾ ਕੜਾ ਹੱਥ ਵਿੱਚ ਪੈਰ ਪਾਣ ਕਰਕੇ ਰੱਖਣਾ ਹੈ। ਸੋ ਇਸ ਤਰ੍ਹਾਂ ਸੋ ਇਹਦੇ ਨਾਲ ਅਸੀਂ ਰੱਖਿਆ ਕਰਾਂਗੇ। ਸੋ ਇਹ ਕੜਾ ਕਕਾਰ ਬਖਸ਼ਿਆ। ਤੀਸਰਾ ਚੌਥਾ ਕਿਰਪਾਨ ਮਹਾਰਾਜ ਨੇ ਬਖਸ਼ੀ ਹੈ। ਕਿਰਪਾਨ ਗਾਤਰੇ ਦੇ ਵਿੱਚ ਸਿੱਖਦੇ ਹੋਣੀ ਚਾਹੀਦੀ, ਹਰ ਵਕਤ ਦੋ ਕੰਮ ਕਰਦੀ ਹੈ। ਦੋ ਵਾਰੀ ਇਹਨੂੰ ਬਾਹਰ ਕੱਢਣਾ, ਨਟ ਖੋਲਣ ਦੇ ਵਾਸਤੇ, ਰੱਸੀ ਵੱਢਣ ਦੇ ਵਾਸਤੇ, ਜਾਂ ਕਿਤੇ ਫਲ ਨੂੰ ਕੱਟਣ ਵਾਸਤੇ ਜਿਹੜੇ ਸਰਦਾ ਨਹੀਂ ਉੱਥੇ ਇਹ ਕੱਢ ਲੈਣੀ। ਨਹੀਂ, ਇਹਨੂੰ ਬਾਹਰ ਨਹੀਂ ਕੱਢਣਾ, ਇਹਨੂੰ ਸਿਰਫ ਜਾਲਮ ਨੂੰ ਸੋਧਣ ਵਾਸਤੇ, ਸੋਧਾ ਲਾਉਣ ਵਾਸਤੇ ਕਿਰਪਾਨ ਸਿੱਖ ਦੀ ਬਾਹਰ ਆਉਣੀ ਚਾਹੀਦੀ ਹੈ। ਜਾਂ ਫਿਰ ਇਹਦੀ ਸੇਵਾ ਕਰਨ ਦੇ ਵਾਸਤੇ ਇਹਨੂੰ ਰੇਤ ਦੇ ਨਾਲ ਮਾਂਜਣਾ, ਇਹਨੂੰ ਧੋਣਾ ਸਾਬਣ ਦੇ ਨਾਲ, ਇਹਦੇ ਉੱਪਰ ਤੇਲ ਲਾਉਣਾ, ਇਹਨੂੰ ਜੰਗਾਲ ਨਾ ਲੱਗੇ। ਸਰਬਲੋਹ ਦੀ ਹੋਣੀ ਚਾਹੀਦੀ ਹੈ ਵੀ ਇਹਨੂੰ ਜੰਗਾਲ ਨਾ ਲੱਗੇ। ਸਤਿਗੁਰਾਂ ਨੂੰ ਭੋਗ ਲਵਾਉਣ ਦੇ ਵਾਸਤੇ ਦੇਗ ਕੜਾਹ ਪ੍ਰਸ਼ਾਦ ਸੱਜ ਕੇ ਹਾਜ਼ਰ ਹੈ, ਉਹਨੂੰ ਦੇਗ ਨੂੰ ਭੋਗ ਲਵਾਉਣਾ, ਉਦੋਂ 9 ਇੰਚ ਦੀ ਕਿਰਪਾਨ ਜਿਹੜੀ ਹੈ ਕਿਰਪਾਨ ਮਿਆਨ ਦੇ ਵਿੱਚੋਂ ਬਾਹਰ ਕੱਢ ਕੇ ਭੋਗ ਲਵਾਉਣਾ ਹੈ। ਫਿਰ ਗੁਰੂ ਪਿਆਰੇ ਇਸ ਤੋਂ ਬਾਅਦ ਜਾਂ ਪ੍ਰਸ਼ਾਦੇ ਨੂੰ ਭੋਗ ਲਵਾਉਣਾ, ਇਸ ਵਾਸਤੇ ਕਿਰਪਾਨ ਬਾਹਰ ਕੱਢਣੀ ਹੈ। ਐਵੇਂ ਨਹੀਂ ਕੱਢਦੇ ਰਹਿਣਾ ਜਾਂ ਲੋਕਾਂ ਨੂੰ ਡਰਾਉਂਦੇ ਨਹੀਂ ਰਹਿਣਾ, ਜਾਂ ਆਪਣੇ ਇਹ ਨਟ ਖੋਲਣ ਵਾਸਤੇ, ਰੱਸੀ ਵੱਢਣ ਵਾਸਤੇ, ਫਲ ਕੱਟਣ ਵਾਸਤੇ ਕਿਰਪਾਨ ਵੇਖਿਆ ਕਈ ਵਾਰੀ ਲੋਕ ਯੂਜ਼ ਕਰਦੇ ਵਰਤਦੇ ਆ, ਇਹਦੇ ਵਾਸਤੇ ਕਿਰਪਾਨ ਨਹੀਂ ਵਰਤਣੀ। ਕਿਰਪਾਨ ਜਿਹੜੀ ਘੱਟੋ ਘੱਟ 9 ਇੰਚ ਦੀ ਹੁੰਦੀ ਹੈ, 7 ਇੰਚ ਦੀ ਵੀ ਅੱਜ ਕੱਲ੍ਹ ਚਲੋ ਪਾਉਂਦੇ ਨੇ, ਪਰ ਵੱਡੀ ਕਿਰਪਾਨ ਦੇ ਨਾਲ ਹੀ ਕੁਝ ਹੁੰਦਾ ਜੇ ਕਿਤੇ ਲੋੜ ਪਵੇ ਤਾਂ। ਗਾਤਰੇ ਵਿੱਚ ਗਾਤਰੇ ਵਾਲੀ ਕਿਰਪਾਨ ਮਿਆਨ ਵਾਲੀ ਪਾਉਣੀ ਹੈ, ਡੋਰੀ ਦੇ ਵਿੱਚ ਪਾ ਕੇ ਛੋਟੀ ਜਿਹੀ ਇੱਕ ਪਾ ਲੈਂਦੇ ਨੇ, ਉਹ ਨਹੀਂ ਪਾਉਣੀ, ਉਹ ਤਾਂ ਜੰਜੂ ਦੇ ਵਾਂਗੂ ਡੋਰੀ ਹੋ ਗਈ। ਮਾਂ ਨੇ ਸਾਨੂੰ ਗਾਤਰਾ ਪਵਾਇਆ ਤੇ ਕਿਰਪਾਨ ਵੀ ਮਿਆਨ ਵਾਲੀ ਪਾਉਣੀ ਹੈ। ਇਸ ਤਰ੍ਹਾਂ ਭਾਈ ਇਹ ਕਕਾਰ ਬਖਸ਼ਿਆ। ਪੰਜਵਾਂ ਕਕਾਰ ਜਿਹੜਾ ਹੈ ਉਹ ਕਸ਼ਹਿਰਾ ਬਖਸ਼ਿਆ ਮਹਾਰਾਜ ਨੇ। ਸੋ ਜੱਤ ਸਿਲ ਕੀ ਕੱਛ ਪੈਰ ਪਕੜੇ ਹਥਿਆਰਾ, ਭਾਈ ਗੁਰਦਾਸ ਸਿੰਘ ਜੀ ਦਾ ਬਚਨ ਹੈ। ਸੋ ਇਸ ਤਰ੍ਹਾਂ ਇਹ ਜੱਤ ਸਭ ਦੀ ਨਿਸ਼ਾਨੀ ਜਿਹੜਾ ਕਸ਼ਹਿਰਾ, ਇਹ ਮਹਾਰਾਜ ਨੇ ਸਾਨੂੰ 5 ਕਕਾਰ ਬਖਸ਼ਿਸ਼ ਕੀਤੇ ਨੇ। 5 ਦੇ ਕੋਲ ਹੀ ਸਾਨੂੰ ਸਿੱਖਿਆ ਮਿਲਦੀ ਹੈ। ਕੇਸਾਂ ਤੋਂ ਸਿੱਖਿਆ ਕੀ ਸਾਨੂੰ ਪ੍ਰਾਪਤ ਹੁੰਦੀ ਹੈ? ਜਿਹੜਾ ਵਾਹਿਗੁਰੂ ਨੇ ਸਾਨੂੰ ਸੁੰਦਰ ਸਰੂਪ ਬਖਸ਼ਿਆ, ਅਕਾਲ ਪੁਰਖ ਵਾਹਿਗੁਰੂ ਜੀ ਨੇ ਉਸੇ ਸਰੂਪ ਦੇ ਵਿੱਚ ਹੀ ਰਹਿਣਾ, ਭਾਵ ਕੇ ਭਾਣੇ ਦੇ ਵਿੱਚ ਰਹਿਣਾ। ਕੇਸਾਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਪਰਮੇਸ਼ਰ ਦੇ ਭਾਣੇ ਦੇ ਵਿੱਚ ਹੀ ਰਹਿਣਾ ਹੈ। ਸੋ ਜਿਵੇਂ ਦੁੱਖ ਸੁੱਖ ਆਵੇ ਉਲਾਮਾ ਨੀ ਵਾਹਿਗੁਰੂ ਦੇ ਅੱਗੇ ਦੇਣਾ, ਉਹਦੇ ਨਾਲ ਲੜਨਾ ਨੀ ਪਰਮੇਸ਼ਰ ਦੇ ਨਾਲ। ਸੋ ਉਹ ਸਭ ਨੂੰ ਪਿਆਰ ਕਰਨ ਵਾਲਾ ਹੈ। ਭਾਣੇ ਦੇ ਵਿੱਚ ਰਹਿਣ ਦੀ ਜਾਚ ਕੇਸਾਂ ਤੋਂ ਪ੍ਰਾਪਤ ਹੁੰਦੀ ਹੈ। ਕੰਘੇ ਤੋਂ ਕੀ ਸਿੱਖਿਆ ਮਿਲਦੀ ਹੈ? ਜਿਵੇਂ ਕੰਘਾ ਮੁਰਦਾ ਹੋਏ ਕੇਸ, ਟੁੱਟੇ ਹੋਏ ਕੇਸ ਦੂਜੇ ਕੇਸਾਂ ਤੋਂ ਵੱਖ ਕਰ ਦਿੰਦਾ, ਇਸ ਤਰ੍ਹਾਂ ਸਿੱਖ ਨੇ ਵਿਚਾਰ ਦਾ ਕੰਘਾ ਜਿਹੜਾ ਆਪਣੇ ਮਨ ਦੇ ਵਿੱਚ ਫੇਰਨਾ ਹੈ। ਮਨ ਵਿੱਚ ਵਿਚਾਰ ਦਾ ਕੰਘਾ ਫੇਰ ਕਰਕੇ ਜਿਹੜੇ ਮੁਰਦੇ ਵਿਚਾਰ ਨੇ, ਭੈੜੇ ਸੰਕਲਪ, ਭੈੜੇ ਫੁਰਨੇ, ਭੈੜੇ ਵਿਚਾਰ, ਉਹ ਸਿੱਖ ਨੇ ਬਾਹਰ ਕੱਢ ਦੇਣੇ ਆ ਕਿ ਮੈਂ ਆਪਣੇ ਮਨ ਵਿੱਚ ਮਾੜਾ ਸੰਕਲਪ ਨਹੀਂ ਆਉਣ ਦੇਣਾ, ਮਾੜਾ ਫੁਰਨਾ ਨਹੀਂ ਆਉਣ ਦੇਣਾ, ਵਿਚਾਰ ਦੇ ਨਾਲ ਉਹਨੂੰ ਬਾਹਰ ਕੱਢਣਾ। ਵਿਚਾਰ ਰੂਪੀ ਕੰਘਾ ਸਿੱਖ ਨੇ ਹਿਰਦੇ ਦੇ ਵਿੱਚ ਫੇਰਨਾ ਹੈ। 5 ਕਕਾਰ ਨੇ, 5 ਤੋਂ ਸਿੱਖਿਆ ਮਿਲਦੀ ਹੈ। ਸੋ ਤੀਸਰਾ ਜਿਹੜਾ ਕੜਾ ਹੈ ਇਹ ਸਿੱਖਿਆ ਦਿੰਦਾ ਹੈ। ਸੋ ਇਹਦੇ ਨਾਲ ਹੱਥ ਨਾਲ ਚੋਰੀ ਨਹੀਂ ਕਰਨੀ, ਬੇਈਮਾਨ ਦੇ ਨਾਲ ਹੱਥ ਨਹੀਂ ਬਣਾਉਣਾ, ਰਿਸ਼ਵਤ ਨਹੀਂ ਲੈਣੀ, ਠੱਗੀ ਨਹੀਂ ਕਰਨੀ। ਸੋ ਵਚਨ ਜਿਹੜਾ ਕਰਨਾ ਹੈ ਪੂਰਾ ਕਰਨਾ। ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕਾਰਜ ਆਵੇਗਾ, ਕੜਾ ਅੱਗੇ ਆ ਜਾਵੇਗਾ ਵੀ ਸਿੱਖਾ, ਤੈਨੂੰ ਯਾਦ ਕਰਾਵੇਗਾ ਕੜਾ ਵੀ ਤੂੰ ਗੁਰੂ ਦਾ ਸਿੱਖ ਹੈ, ਹੱਥ ਨਾਲ ਕੀ ਚੋਰੀ ਕਰ ਰਹੇ ਹੈ, ਬੇਈਮਾਨੀ ਰਿਸ਼ਵਤ ਲੈ ਰਹੇ ਹੈ, ਠੱਗੀ ਮਾਰ ਰਹੇ ਹੈ, ਕੀ ਕਰਦਾ। ਸੋ ਮਹਾਰਾਜ ਦਾ ਵਚਨ ਕੇ ਯਾਦ ਆਵੇਗਾ, ਹੱਥਾਂ ਦੇ ਨਾਲ ਪਾਪ ਨਹੀਂ ਹੋਵੇਗਾ, ਇਹਨਾਂ ਹੱਥਾਂ ਦੇ ਨਾਲ ਗਲਾਸੀ ਪਕੜੀ ਨਹੀਂ ਜਾਵੇਗੀ ਸ਼ਰਾਬ ਵਾਲੀ, ਕਿਉਂਕਿ ਗੁਰੂ ਦਾ ਹੱਥ ਵਿੱਚ ਕੜਾ ਪਾਇਆ ਹੋਇਆ। ਵਚਨ ਯਾਦ ਕਰਾਉਂਦਾ ਕੜਾ ਕਿ ਮੈਂ ਗੁਰੂ ਮਹਾਰਾਜ ਦਾ ਸਿੱਖ ਹਾਂ, ਮੈਂ ਸ਼ਰਾਬ ਵਾਲੀ ਗਲਾਸੀ ਕਿਵੇਂ ਫੜ ਸਕਦਾ, ਕਿਸ ਤਰ੍ਹਾਂ ਹੋਰ ਚੀਜ਼ਾਂ ਜਿਹੜੀਆਂ ਪੱਖ ਆ ਪੱਖ ਨਾ ਖਾਣ ਵਾਲੀਆਂ ਕਿਵੇਂ ਖਾ ਸਕਦਾ। ਇਸ ਤਰ੍ਹਾਂ ਕਿਰਪਾਨ ਤੋਂ ਸਿੱਖਿਆ ਮਿਲਦੀ ਹੈ। ਕਿਰਪਾਨ ਦੋ ਸ਼ਬਦਾਂ ਦਾ ਲਫ਼ਜ਼, ਦੋ ਅੱਖਰਾਂ ਨੂੰ ਜੋੜ ਕੇ ਇੱਕ ਬਣਾਇਆ, ਕਿਰਪਾ ਜਮਾ ਆਨ। ਸੋ ਆਨ ਸ਼ਾਨ ਦੀ ਰੱਖਿਆ ਦੇ ਵਾਸਤੇ, ਕਿਰਪਾ ਕਰਨ ਵਾਸਤੇ, ਮਜ਼ਲੂਮਾਂ ਦੇ ਉੱਪਰ ਰੱਖਿਆ ਕਰਨ ਵਾਸਤੇ, ਜਿਹਦੇ ਜਿਹਨਾਂ ਉੱਪਰ ਜ਼ੁਲਮ ਹੋ ਰਿਹਾ ਉਹਨਾਂ ਦੀ ਰੱਖਿਆ ਵਾਸਤੇ ਮਹਾਰਾਜ ਨੇ ਸਾਨੂੰ ਕਿਰਪਾਨ ਬਖਸ਼ੀ ਹੈ। ਸੋ ਆਪਣੀ ਆਨ ਸ਼ਾਨ ਦੇ ਵਾਸਤੇ, ਆਪਣੀ ਸੈਲਫ ਰੱਖਿਆ ਵਾਸਤੇ, ਸੈਲਫ ਡਿਫੈਂਸ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿਪਾਹੀ ਬਣਾਇਆ ਹੈ, ਫੌਜ ਬਣਾਇਆ ਹੈ, ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ, ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਜਿਹੜੀ ਚੀਜ਼ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ੀ ਹੈ, ਇੱਕ ਹਥਿਆਰ ਬਖਸ਼ਿਸ਼ ਕੀਤਾ, ਸੋ ਇਹ ਹਮੇਸ਼ਾ ਨਾਲ ਹੋਣਾ ਚਾਹੀਦਾ। ਭਾਵੇਂ ਅੱਜ ਕੱਲ ਕਹਿੰਦੇ ਆ ਕਿਰਪਾਨ ਦੀ ਬਹੁਤੀ ਕੀ ਲੋੜ ਹੈ, ਜੇ ਹਥਿਆਰ ਹੈ, ਹਥਿਆਰ ਦੇ ਰੂਪ ਵਿੱਚ ਹੋਰ ਵੀ ਹਥਿਆਰ ਜਿਹੜੇ ਆਧੁਨਿਕ ਹਥਿਆਰ ਤੋਂ ਬਣਾਏ ਗਏ ਨੇ, ਸੋ ਗੋਲੀ ਸਿੱਕੇ ਵਾਲੇ, ਪਿਸਤੌਲ, ਗਾਨੇ ਆਦਿਕ, ਸੋ ਉਹ ਹਥਿਆਰ ਨੇ ਇਹ ਕਿੱਥੇ, ਪਰ ਜਿੱਥੇ ਇਹਨੇ ਚੱਲ ਜਾਣਾ ਉੱਥੇ ਉਹ ਨੀ ਚੱਲਣੇ, ਉਹ ਮਿਸ ਹੋ ਸਕਦੇ, ਇਹ ਮਿਸ ਨਹੀਂ ਹੋਵੇਗਾ, ਇਹਦਾ ਜਿਹੜਾ ਵਾਰ ਕੱਲ ਖਾਲੀ ਨਹੀਂ ਜਾਵੇਗਾ, ਜ਼ਰੂਰ ਫਲ ਦੇਵੇਗਾ। ਇਸ ਤਰ੍ਹਾਂ ਮਹਾਰਾਜ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ, ਹਮੇਸ਼ਾ ਅੰਗ ਸੰਗ ਦੀ ਹਮੇਸ਼ਾ ਨਾਲ ਹੋਵੇਗੀ। ਮਹਾਰਾਜ ਨੇ ਇਹਨੂੰ ਤੀਰ ਦੱਸਿਆ ਹੈ, ਅਸ ਕਿਰਪਾਨ ਖੰਡੋ ਖੜਗ ਤਪਕ ਤਬੇ ਤੀਰ, ਸਹਿਬ ਸਰੋਹੀ ਸਹਿਤੀ ਯਹ ਹਮਾਰਾ ਪੀਰ। ਮਹਾਰਾਜ ਕਹਿੰਦੇ ਇਹ ਮੇਰੇ ਪੀਰ ਨੇ, ਇਹਨਾਂ ਦਾ ਸਤਿਕਾਰ ਕਰਨਾ, ਕਿਰਪਾਨ ਜਿਹੜੀ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਇਹਦਾ ਸਤਿਕਾਰ ਆਦਰ ਸਿਰ ਤੇ ਲਾਉਣੀ ਹੈ, ਇਹਦਾ ਵੀ ਪੂਰਾ ਸਤਿਕਾਰ ਰੱਖਣਾ ਹੈ, ਜੂਠੀ ਨਹੀਂ ਕਰਨੀ। ਸੋ ਕਈਆਂ ਥਾਵਾਂ ਤੇ ਸ਼ਸਤਰਾਂ ਦੀ ਪੂਜਾ, ਮਹਾਰਾਜ ਆਪ ਵੀ ਸ਼ਸਤਰਾਂ ਉੱਪਰ ਚੌਰ ਕਰਦੇ ਰਹੇ ਨੇ ਤੇ ਸਿੱਖਾਂ ਨੂੰ ਵੀ ਜਾਲ ਸਿਖਾਈ ਹੈ। ਇਸ ਤਰ੍ਹਾਂ ਕਸ਼ਹਿਰਾ ਜਿਹੜਾ, ਇਹਦੇ ਵਿੱਚ ਕੀ ਸਿੱਖਿਆ ਮਿਲਦੀ ਹੈ, ਜਾਤਰ ਵਿੱਚ ਪ੍ਰਭਾਕ ਰਹਿਣਾ, ਕਰੈਕਟਰ ਸਿੱਖ ਦਾ ਉੱਚਾ ਹੋਵੇ, ਸੋ ਜਿਹੜਾ ਆਚਰਣ ਹੈ, ਚਰਿੱਤਰ ਹੈ, ਉਹਦੇ ਉੱਪਰ ਕੋਈ ਦਾਗ ਉੱਚਾ ਨਾ ਲੱਗਾ ਹੋਵੇ, ਨਾ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਕਾਰਾਂ ਦੇ ਦੁਆਰਾ ਸਿੱਖਿਆ ਬਖਸ਼ਿਸ਼ ਕਰਕੇ ਸਾਨੂੰ ਸੁਹਾਗਣ ਬਣਾ ਲਿਆ ਹੈ। ਸੁਹਾਗਣਾ ਜਿਹੜਾ ਭਾਈ ਇਸ ਤਰ੍ਹਾਂ ਇਹਨਾਂ ਤੋਂ ਗ੍ਰਹਿਣ ਕਰੇਗਾ ਸਿੱਖਿਆ, ਤੇ ਇਹ ਪੰਜ ਨੇ ਜਿਹੜੀਆਂ, ਇਹ ਪੰਜ ਰਹਿਤਾਂ ਨੇ ਤੇ ਚਾਰ ਵਜਰ ਕ੍ਰਹਿਤਾਂ ਨੇ, ਹੁਕਾ ਹਜਾਮਤ ਹਲਾਲੋ ਹਰਾਮ। ਇਹਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਮੇਸ਼ਾ ਮੇਰੇ ਸਿੱਖ ਨੇ ਬਚਣਾ। ਹੁੱਕਾ ਜਿਹੜਾ ਤੰਬਾਕੂ ਹੈ, ਤੰਬਾਕੂ ਵਾਲੀ ਚੀਜ਼ ਜਿਹਦੇ ਵਿੱਚ ਥੋੜੀ ਜਿੰਨੀ ਵੀ ਅੰਸ ਪੈਂਦੀ ਹੈ, ਕੋਈ ਵੀ ਚੀਜ਼ ਹੋਵੇ, ਭਾਵੇਂ ਉਹ ਜਿਹਦੇ ਵਿੱਚ ਪਤਾ ਲੱਗੇ ਵੀ ਇਹਦੇ ਵਿੱਚ ਤੰਬਾਕੂ ਦੀ ਅੰਸ ਹੈ, ਉਹ ਸਿੱਖ ਨੇ ਵਰਤਣੀ ਹੀ ਨਹੀਂ। ਕਿਉਂਕਿ ਤਣਕ ਤੰਬਾਕੂ ਸੇਵਿਆ ਦੇਵ ਪਿੱਤਰ ਤਜ ਜਾਏ, ਪਾਣੀ ਤਾਂ ਕੇ ਹੱਥ ਕਾ ਮਦਰਾ ਸਮ ਹੋਏ ਜਾਏ, ਇਹ ਚੀਜ਼ ਹੈ। ਸੋ ਇਹਦਾ ਜਗਤ ਜੂਠ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਗਰੀਬ ਨਵਾਜ ਦਾ ਘੋੜਾ ਤੰਬਾਕੂ ਦਾ ਖੇਤ ਆਇਆ ਸੀ, ਅੱਗੇ ਨਹੀਂ ਸੀ ਗਿਆ, ਵਾਪਸ ਮੁੜ ਆਇਆ ਸੀ। ਸੋ ਇਸ ਤਰੀਕੇ ਨਾਲ ਭਾਈ ਮਹਾਰਾਜ ਕਹਿੰਦੇ ਵੀ ਇਹ ਮੇਰੇ ਸਿੱਖ ਨੇ ਨਹੀਂ, ਕਿਉਂਕਿ ਜਪ ਤਪ ਸਭ ਕੁਝ ਇਹਦੇ ਨਾਲ ਨਾਸ ਹੋ ਜਾਂਦਾ ਹੈ। ਸੋ ਨਰਕ ਜਿਹੜੇ ਨੇ, ਨਰਕਾਂ ਦੀ ਟਿਕਟ ਜੇ ਕਟਾਉਣੀ ਹੋਵੇ, ਕਿਸੇ ਨੇ ਤੰਬਾਕੂ ਵਰਤ ਲਵੇ। ਸੋ ਇਸ ਤਰ੍ਹਾਂ ਮੇਰੇ ਸਿੱਖ ਨੂੰ ਮਹਾਰਾਜ ਕਹਿੰਦੇ ਵੀ ਇਹਦਾ ਵੀ ਐਬ ਨਹੀਂ ਹੋਣਾ ਚਾਹੀਦਾ। ਸੋ ਇਹ ਹੈ ਹੁੱਕਾ ਹਜਾਮਤ, ਦੂਸਰੇ ਨੰਬਰ ਤੇ ਕੇਸਾਂ ਦੀ ਜਦਬੀ ਹਜਾਮਤ ਇਹਨੂੰ ਕਹਿੰਦੇ ਨੇ, ਨਾਈ ਦੇ ਪਾਸ ਜਾ ਕਰਕੇ ਮੂੰਹ ਕੱਢ ਕੇ ਬਹਿ ਨਹੀਂ ਜਾਣਾ। ਸੋ ਇਹ ਮਹਾਰਾਜ ਦੀ ਦਾਤ ਬਖਸ਼ੀ ਹੈ, ਜੇ ਕੋਈ ਆਪਣੇ ਨੂੰ ਸਿੱਖ ਕਹਾਉਂਦਾ ਹੈ, ਸਿੰਘ ਨਾਮ ਲਾਉਂਦਾ, ਫਲਾਣਾ ਸਿੰਘ ਮੇਰਾ ਨਾਮ ਹੈ, ਉਹ ਭਾਈ ਕੇਸਾਂ ਦੀ ਜਦਬੀ ਨਾ ਕਰੇ। ਸਿੰਘ ਤਾਂ ਹੀ ਉਹ ਕਹਾ ਸਕਦਾ ਜੇ ਗੁਰੂ ਮਹਾਰਾਜ ਦੀ ਆਗਿਆ ਨੂੰ ਮੰਨੇਗਾ, ਸਿੱਖ ਉਹ ਤਾਂ ਹੀ ਆਪਣੇ ਆਪ ਨੂੰ ਕਹਾ ਸਕਦਾ ਹੈ ਜੇ ਉਹ ਗੁਰੂ ਦੀ ਆਗਿਆ ਨੂੰ ਮੰਨੇਗਾ। ਗੁਰੂ ਦੀ ਆਗਿਆ ਸਭ ਤੋਂ ਪਹਿਲਾਂ ਇਹ ਆ ਵੀ ਕੇਸ ਰੱਖੇ, ਕੇਸਾ ਧਾਰੀ ਸਿੱਖ ਹੈ, ਤੋ ਕੇਸਾਂ ਦੀ ਜਦਬੀ ਕਰਨ ਵਾਲਾ ਕਾਹਦਾ ਭਾਈ ਸਿੰਘ ਰਹਿ ਗਿਆ, ਕਾਹਦਾ ਉਹ ਸਿੱਖ ਹੈ ਜਿਹਨੇ ਗੁਰੂ ਦਾ ਹੁਕਮ ਹੀ ਨਹੀਂ ਮੰਨਿਆ, ਉੱਥੇ ਜਾ ਕੇ ਮੁਹੰਮਦ ਦਾ ਪੋਲਾ ਸਿਰ ਤੇ ਫਰਾ ਲੈਂਦੇ ਨੇ। ਸੋ ਇਸ ਤਰੀਕੇ ਨਾਲ ਇਹ ਦੂਸਰਾ ਹਜਾਮਤ ਹਲਾਲੋ ਹਰਾਮ। ਸੋ ਇਸ ਤਰ੍ਹਾਂ ਹਲਾਲੋ ਜਿਹੜਾ ਇਹ ਮਾਸ ਹੈ ਭਾਈ, ਇਹ ਕਿਸੇ ਪ੍ਰਕਾਰ ਦਾ ਵੀ ਹੋਵੇ, ਸਿੱਖ ਨੇ ਮਾਸ ਨਹੀਂ ਖਾਣਾ, ਹੱਤਿਆ ਨਹੀਂ ਕਰਨੀ। ਸੋ ਇਸ ਤਰ੍ਹਾਂ ਇੱਕ ਰੱਤ, ਇਹ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਤੁਰਤ ਪੀਵੇ ਮਾਨਸਾ ਤਿੰਨ ਕੋ ਨਿਰਮਲ ਚੀਤ। ਇਹ ਖੂਨ ਦਾ ਛਿੱਟਾ ਉੱਪਰ ਪੈ ਜਾਵੇ ਚੋਲੇ ਦੇ ਉੱਪਰ, ਤੇ ਚੋਲਾ ਜਿਹੜਾ ਸਾਰਾ, ਕੱਪੜੇ ਜਿਹੜੇ ਆਪਣੇ ਪਾਏ ਹੋਏ ਨੇ ਸਾਰੇ ਖਰਾਬ ਹੋ ਜਾਂਦੇ ਆ। ਗੁਰੂ ਦੀ ਹਜ਼ੂਰੀ ਦੇ ਵਿੱਚ ਆਪਾਂ ਖੂਨੀ ਕੱਪੜੇ ਪਾ ਕੇ ਨਹੀਂ ਆ ਸਕਦੇ, ਬੈਠ ਨਹੀਂ ਸਕਦੇ ਤਾਬਿਆਂ ਦੇ ਵਿੱਚ, ਹਜ਼ੂਰੀ 'ਚ ਨਹੀਂ ਬੈਠ ਸਕਦੇ, ਅਪਵਿੱਤਰ ਹੋ ਜਾਂਦੇ ਨੇ। ਤੇ ਉਹ ਜਿਹੜੀ ਰਾਤ ਅੰਦਰ ਜਾਣੀ ਹੈ, ਮਾਸ ਅੰਦਰ ਜਾਵੇਗਾ, ਤਿਨਕਿਉ ਨਿਰਮਲ ਚੀਤ, ਚਿੱਤ ਪਾਈ ਕਿਵੇਂ ਨਿਰਮਲ ਰਹਿ ਜਾਵੇਗਾ, ਭਗਤੀ ਵਾਲਾ ਕਿਵੇਂ ਮਨ ਬਣੇਗਾ ਜੇ ਮਾਸ ਖਾਂਦੇ ਰਹੇ। ਤੇ ਇਸ ਤਰ੍ਹਾਂ ਮਹਾਰਾਜ ਨੇ ਕਿਹਾ ਵੀ ਇਹ ਵੀ ਸ਼ਰਾਬ ਦੇ ਮਾਸ ਦਾ ਬਿਲਕੁਲ ਹੀ ਤਿਆਗ ਕਰ ਦੇਣਾ ਹੈ, ਇਹ ਨਹੀਂ ਚੱਕਣੀ। ਸੋ ਸ਼ਰਾਬ, ਸ਼ਰਾਰਤ ਵਾਲਾ ਪਾਣੀ ਜਿਹਨੂੰ ਪੀ ਕਰਕੇ ਸ਼ਰਾਰਤ ਸੁੱਜਦੀ ਹੈ, ਵਿਖਰੀ ਪੱਤ ਕਮਲੀ ਵਾਲੀ ਗੱਲ ਹੋ ਜਾਂਦੀ ਹੈ ਫਿਰ ਬਾਅਦ ਵਿੱਚ। ਸੋ ਇਸ ਤਰ੍ਹਾਂ ਸੱਚਾ ਅਮਲ ਕਰਨਾ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸੋ ਇਸ ਤਰ੍ਹਾਂ ਭਾਈ ਮਾਸ ਤੇ ਸ਼ਰਾਬ ਦਾ ਬਿਲਕੁਲ ਤਿਆਗ, ਤੇ ਹਰਾਮ ਜਿਹੜਾ ਹੈ, ਸੋ ਪਰ ਪੁਰਸ਼ ਪਰ ਇਸਤਰੀ ਸੰਗ, ਇਹਦਾ ਬਿਲਕੁਲ ਹੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਨਹੀਂ, ਇਹ ਵੀ ਪੱਜਰ ਕ੍ਰਹਿਤਾਂ ਦੇ ਵਿੱਚ ਹੈ। ਇਹ ਚਾਰ ਜਿਹੜੇ ਇਹਨਾਂ ਤੋਂ ਬਚ ਕੇ, ਜੋ ਪੰਜ ਕਕਾਰਾਂ ਦੀ ਰਹਿਤ ਰੱਖਦਾ ਭਾਈ, ਤੇ ਪੰਜ ਬਾਣੀਆਂ ਅੰਮ੍ਰਿਤ ਵੇਲੇ ਜਪਜੀ ਸਾਹਿਬ, ਜਾਪ ਸਵਾ ਸੋਈਏ ਚੌਵੀ ਨਾਨਕ ਸਾਹਿਬ, ਇਹ ਪੰਜ ਬਾਣੀਆਂ ਦੇ ਵਿੱਚ ਪ੍ਰਪੱਕ ਹੈ। ਭਾਵੇਂ ਅੱਜ ਕੱਲ ਕਈ ਤਰ੍ਹਾਂ ਦੇ ਵਚਨ ਨੇ ਵੀ ਤਿੰਨ ਬਾਣੀਆਂ ਪੜ੍ਹਨੀਆਂ ਨੇ, ਸੋ ਤਿੰਨ ਬਾਣੀਆਂ ਨੇ ਨਿਤਨੇਮ ਦੀਆਂ, ਪੰਜ ਨਹੀਂ, ਪੰਜ ਹੀ ਬਾਣੀਆਂ ਨਿਤਨੇਮ ਦੀਆਂ ਨੇ, ਤਿੰਨ ਨਹੀਂ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਪੰਜ ਪਿਆਰੇ ਕਰਦੇ ਆ, ਉਦੋਂ ਪੰਜ ਬਾਣੀਆਂ ਜਿਹੜੀਆਂ ਨੇ ਉਸ ਵਕਤ ਪੜ੍ਹੀਆਂ ਜਾਂਦੀਆਂ ਨੇ, ਜਪਜੀ ਸਾਹਿਬ ਪਹਿਲਾ, ਜਾਪ ਸਾਹਿਬ ਦੂਸਰਾ, ਪਿਆਰਾ ਤੀਸਰਾ, ਸਵਈਏ ਚੌਥਾ, ਜਿਹੜਾ ਚੌਵੀ ਸਾਹਿਬ ਪੜ੍ਹਦਾ, ਪੰਜਵਾਂ ਆਨੰਦ ਸਾਹਿਬ ਪੜ੍ਹ ਕਰਕੇ ਅੰਮ੍ਰਿਤ ਦੀ ਤਿਆਰ ਅੰਮ੍ਰਿਤ ਤਿਆਰ ਹੋ ਜਾਂਦਾ ਹੈ। ਤੇ ਫਿਰ ਪੰਜ ਜਿਹੜੇ ਪੰਜ ਬਾਣੀ ਅੰਮ੍ਰਿਤ ਤੇ ਪੜ੍ਹੀਆਂ ਜਾਂਦੀਆਂ ਤੇ ਪੰਜ ਹੀ ਨਿਤਨੇਮ ਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਸੋ ਨਿਤਨੇਮ ਵਾਲੀਆਂ ਤਿੰਨ ਨਹੀਂ ਪੰਜ ਹਨ ਤੇ ਪੰਜ ਬਾਣੀਆਂ ਗੁਰਸਿੱਖ ਨੇ ਪੜ੍ਹਨੀਆਂ ਨੇ। ਜਪਜੀ ਸਾਹਿਬ ਪੜ੍ਹਨਾ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ, ਜਾਪ ਸਾਹਿਬ ਪਰਮੇਸ਼ਵਰ ਨੂੰ ਨਮਸਕਾਰਾਂ ਨੇ। ਸੋ ਸੋਈਏ ਵਿਰਾਗ ਤੇ ਪਖੰਡ ਦਾ ਖੰਡਨ ਕਰਦੇ ਨੇ, ਵਿਰਾਗ ਪੈਦਾ ਹੁੰਦਾ ਤੇ ਪਖੰਡ ਦਾ ਖੰਡਨ ਹੋ ਜਾਂਦਾ। ਚੌਵੀ ਸਾਹਿਬ ਜਿਹੜੀ ਹੈ ਮਹਾਰਾਜ ਨੇ ਦਸਮ ਗ੍ਰੰਥ ਵਿੱਚ 405 ਚਰਿੱਤਰ ਜਿਹੜੇ ਲਿਖੇ ਹਨ, ਚਰਿੱਤਰਾਂ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 24 ਸਾਹਿਬ ਉਚਾਰਨ ਕੀਤੀ ਹੈ। ਇਹਦੇ ਵਿੱਚ ਰੱਖਿਆ ਦੀ ਰੱਖਿਆ ਕਰਨ ਵਾਸਤੇ ਬੇਨਤੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮੇਰੀ ਰੱਖਿਆ ਕਰਨੀ ਹੈ, ਰੱਖਿਆ ਪ੍ਰਾਪਤ ਹੁੰਦੀ ਹੈ ਵਿਕਾਰਾਂ ਦੇ ਵੱਲੋਂ, ਉੱਚਾ ਜੀਵਨ ਬਣਦਾ ਹੈ। ਸੋ ਹਮਰੀ ਗੁਰੂ ਹਾਜ਼ਰ ਅੱਛਾ ਪੂਰਨ ਹੋਏ ਚਿੱਤ ਦੀ ਇੱਛਾ, ਇਹਦਾ ਵੀ ਸੋ ਇਹਨੂੰ ਵੀ ਪੂਰਾ ਪੜ੍ਹਨਾ, 25 ਜਾਂ 23 ਪੌੜੀਆਂ ਨਹੀਂ ਪੜ੍ਹ ਕੇ ਛੱਡ ਦੇਣਾ। ਸੋ ਪੂਰਾ ਜਿਹੜੀ ਸੰਪੂਰਨ ਹੈ 24 ਸਾਹਿਬ ਉਹਦਾ ਪਾਈ ਜਾਪ ਕਰਨਾ ਨਿਤਨੇਮ ਦੇ ਵਿੱਚ। ਪੰਜਵੀਂ ਜਿਹੜੀ ਹੈ ਬਾਣੀ ਅੰਮ੍ਰਿਤ ਵੇਲੇ ਆਨੰਦ ਦੀ ਪ੍ਰਾਪਤੀ ਵਾਸਤੇ, ਆਨੰਦ ਪੜ੍ਹ ਕੇ ਆਨੰਦ ਦੀ ਪ੍ਰਾਪਤੀ ਹੋਵੇਗੀ। ਸੋ ਇਸ ਤਰ੍ਹਾਂ ਸੋ ਆਨੰਦ ਸਾਹਿਬ ਨੂੰ ਪੂਰਾ ਹੀ ਪੜ੍ਹਨਾ ਹੈ। ਇਸ ਤਰ੍ਹਾਂ ਫਿਰ ਸ਼ਾਮ ਨੂੰ ਰਹਿ ਰਾਸ 9 ਸ਼ਬਦ ਪਹਿਲੇ ਜਿਹੜੇ ਪਹਿਲੀ ਰਹਿ ਰਾਸ ਫਿਰ ਭਾਈ ਮਨੀ ਸਿੰਘ ਨੇ, ਜਿਵੇਂ ਜਦੋਂ ਦਰਬਾਰ ਸਾਹਿਬ ਹਰਿ ਗ੍ਰੰਥੀ ਲੱਗੇ ਉਹਨਾਂ ਨੇ ਪੂਰੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਜਦੋਂ ਦਮਦਮੀ ਟਕਸਾਲ ਚਲਾਈ ਹੈ ਉਦੋਂ 48 ਸਿੰਘਾਂ ਨੂੰ ਸਿਰਤ ਪੜ੍ਹਾਏ ਨੇ। ਭਾਈ ਮਨੀ ਸਿੰਘ ਨੂੰ ਗ੍ਰੰਥੀ ਥਾਪ ਕੇ ਭੇਜਿਆ ਹਜ਼ੂਰ ਸਾਹਿਬ ਤੋਂ। ਸੋ ਆ ਕਰਕੇ ਭਾਈ ਮਨੀ ਸਿੰਘ ਨੇ ਸਤਿਗੁਰਾਂ ਦੀ ਆਗਿਆ ਦੇ ਨਾਲ ਜਿਹੜੀ ਇੱਥੇ ਰਹਿ ਪਹਿਲਾਂ ਚੱਲਦੀ ਸੀ ਉਸ ਨੂੰ ਵੱਡਾ ਕੀਤਾ। ਉਹਦੇ ਵਿੱਚ 24 ਸਾਹਿਬ ਸੰਪੂਰਨ ਜਿਹੜੇ ਦੋਹਰੇ ਪਿੱਛੋਂ ਪਾਏ ਨੇ, ਹਰ ਹਰਜਨ ਦੋ ਏਕ ਹੈ ਥਾਣ ਪਇਓ ਮੈਂ ਜ਼ੋਰ ਕਰ, ਇਹ ਸਾਰੇ ਜਿਹੜੇ ਦੋਹਰੇ ਆਉਂਦੇ ਨੇ ਇਹ ਪੂਰੇ ਪਾ ਕੇ ਤੇ ਪਿੱਛੋਂ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਤੇ ਤਿਸ ਸਾਹਿਬ ਦੀ ਟੇਕ ਨਾਨਕ ਮਨੈ ਮਾਹੀ ਦੇ ਸਮਰਤ ਹੋਏ ਸਗਲੇ ਦੁੱਖ ਜਾਹੇ, ਇਹ ਸਾਰੀ ਸੰਪੂਰਨ ਰਹਿ ਰਾਸ ਜਿਹੜੀ ਹੈ ਇਹ ਭਾਈ ਮਨੀ ਸਿੰਘ ਨੇ ਬਣਾਈ ਸਤਿਗੁਰਾਂ ਦੇ ਹੁਕਮ ਦੇ ਨਾਲ। ਇਹ ਭਾਈ ਪੂਰੀ ਰਹਿ ਰਸ ਅੱਧੀ ਨਹੀਂ, ਨਾ 24 ਸਾਹਿਬ ਅੱਧੀ ਪੜ੍ਹਨੀ ਨਾ ਰਹਿ ਰਸ ਅੱਧੀ ਪੜ੍ਹਨੀ ਹੈ। ਇਸ ਤਰ੍ਹਾਂ ਫਿਰ ਰਾਤ ਨੂੰ ਪੰਜ ਸ਼ਬਦ ਪਹਿਲਾਂ ਰੱਖਿਆ ਦੇ ਤੇ ਫਿਰ ਕੀਰਤਨ 16 ਪੜ੍ਹ ਕੇ ਇਸ ਤਰ੍ਹਾਂ ਸੱਤ ਬਾਣੀਆਂ ਦੇ ਵਿੱਚ ਪਰਪੱਕ ਹੋਣਾ ਹੈ ਤੇ 4 ਬਜਰ ਕਰੀਤਾਂ ਤੋਂ 5 ਕਕਾਰ ਤੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਜਿਹੜੀਆਂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਜੇ ਤਾਂ ਅਸੀਂ ਇਹਨਾਂ ਉੱਪਰ ਚੱਲਾਂਗੇ ਤੇ ਫਿਰ ਸੁਹਾਗਣ ਹੋ ਜਾਵਾਂਗੇ ਤੇ ਜੇ ਨਾ ਚੱਲਾਂਗੇ ਤੇ ਫਿਰ ਆਪੇ ਦੁਹਾਗਣ ਅੰਮ੍ਰਿਤ ਛਕ ਲਿਆ, ਪਰ ਇਹਨਾਂ ਚੀਜ਼ਾਂ ਦੀ ਰਹਿਤ ਨਹੀਂ ਰੱਖੀ। ਸੋ ਜਿਹੜੀਆਂ ਚੀਜ਼ਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵਰਜਿਤ ਕੀਤਾ ਉਹ ਧਾਰਨ ਨਹੀਂ ਕੀਤੀਆਂ ਤੇ ਫਿਰ ਆਪੇ ਛੁੱਟ ਰਹੇ ਹਾਂ, ਅਸੀਂ ਛੁੱਟੇ ਹੋਏ ਹਾਂ, ਅਸੀਂ ਤਾਂ ਉਹਨਾਂ ਦੇ ਨਾਲੋਂ ਵੀ ਪਿੱਛੇ ਹੋ ਗਏ ਜਿਹਨਾਂ ਅੰਮ੍ਰਿਤ ਹਾਲੇ ਨਹੀਂ ਛਕਿਆ। ਸੋ ਉਹਨਾਂ ਦੇ ਮਨ ਦੇ ਵਿੱਚ ਤਾਂ ਚਾਹ ਹੋਵੇਗਾ ਕਿ ਅਸੀਂ ਗੁਰੂ ਵਾਲੇ ਬਣਨਾ, ਸੋ ਅੰਮ੍ਰਿਤ ਛਕ ਕੇ ਬਹੁਤ ਕੁਝ ਪ੍ਰਾਪਤ ਹੁੰਦਾ, ਉਹ ਸਾਡੇ ਕੋਲੋਂ ਸਿੱਖਿਆ ਪ੍ਰਾਪਤ ਕਰਨੀ ਚਾਹੁੰਦੇ, ਅਸੀਂ ਪੂਰੇ ਚੱਲਦੇ ਹੀ ਨਹੀਂ। ਤੇ ਇਹ ਅੰਤਰੀਵ ਸਿੱਖਿਆ ਵੀ ਇਹਨਾਂ ਦੇ ਕੋਲੋਂ ਪੰਜਾਂ ਪਿਆਰਿਆਂ ਦੇ ਕੋਲੋਂ ਪ੍ਰਾਪਤ ਕਰਨੀ ਹੈ। ਦਇਆ ਧਰਮ ਹਿੰਮਤ ਮੋਹਕਮ ਤੇ ਸਾਹਿਬ ਸਿੰਘ, ਪੰਜ ਪਿਆਰੇ, ਪੰਜ ਨਾਮ ਨੇ ਉਹਨਾਂ ਦੇ, ਤੇ ਦਇਆ ਹਿਰਦੇ ਵਿੱਚ ਧਾਰਨ ਕਰਨੀ ਹੈ। ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ, ਜੇ ਸਿੱਖ ਦੇ ਮਨ ਵਿੱਚ ਦਇਆ ਨਹੀਂ ਤੇ ਧਰਮੀ ਨਹੀਂ ਹੋ ਸਕਦਾ, ਸੋ ਉਹ ਧਰਮੀ ਅਖਵਾ ਹੀ ਨਹੀਂ ਸਕਦਾ। ਪਹਿਲਾਂ ਸਿੱਖ ਦੇ ਮਨ ਵਿੱਚ ਦਇਆ ਆਉਂਦੀ ਹੈ, ਦਇਆ ਧੌਲ ਧਰਮ ਦਇਆ ਕਾ ਪੂਤ, ਤੇ ਦਇਆ ਦੇ ਵਿੱਚੋਂ ਗੁਰੂ ਪਿਆਰੋ ਫਿਰ ਧਰਮ ਜਿਹੜਾ ਉਹ ਪੈਦਾ ਹੋ ਜਾਂਦਾ। ਸੋ ਦਇਆ ਤੋਂ ਬਿਨਾਂ ਧਰਮ ਨਹੀਂ, ਤੇ ਧਰਮ ਹੀ ਬੰਦਾ ਹਿੰਮਤੀ ਹੁੰਦਾ। ਸੋ ਧਰਮ ਹੀ ਸਵੇਰੇ ਉੱਠਣ ਦੀ ਹਿੰਮਤ ਦਿੰਦਾ, ਧਰਮ ਹੀ ਕਹਿੰਦਾ ਕਿ ਅੰਮ੍ਰਿਤ ਵੇਲੇ ਉੱਠ ਤੇ ਨਿਤ ਇਸ਼ਨਾਨ ਕਰ ਤੇ ਪੰਜ ਬਾਣੀਆਂ ਪੜ੍ਹ, ਹਿੰਮਤ ਆ ਜਾਂਦੀ ਹੈ ਧਰਮ ਨੂੰ ਧਾਰਨ ਕਰਕੇ। ਤੇ ਫੇਰ ਹਿੰਮਤ ਸਿੰਘ ਤੋਂ ਹਿੰਮਤ ਆਉਂਦੀ ਹੈ, ਧਰਮ ਤੋਂ ਹਿੰਮਤ ਆਉਂਦੀ ਹੈ, ਤੇ ਫੇਰ ਮੋਹਕਮ ਜਿਹੜਾ ਸੰਸਾਰ ਦੇ ਵੱਲ ਮੋਹਕਮ ਮੋਹ ਪਿਆ ਹੋਇਆ, ਸੋ ਮਾਇਆ ਦੇ ਨਾਲ ਸੋ ਪਰਿਵਾਰ ਦੇ ਵਿੱਚ ਉਹ ਮੋਹ ਜਿਹੜਾ ਕੰਮ ਹੋ ਜਾਂਦਾ, ਘੱਟ ਹੋ ਜਾਂਦਾ, ਮੋਹ ਸੰਸਾਰ ਦੇ ਨਾਲ ਟੁੱਟ ਜਾਵੇ, ਸੋ ਇਧਰੋਂ ਟੁੱਟ ਜਾਵੇ ਤੇ ਉਧਰ ਲੱਗ ਜਾਂਦਾ, ਪਰਮੇਸ਼ਰ ਦੇ ਨਾਲ ਪ੍ਰੇਮ ਫਿਰ ਪੈ ਜਾਂਦਾ, ਫਿਰ ਸਾਹਿਬ ਦੀ ਪ੍ਰਾਪਤੀ ਹੈ, ਪਰਮੇਸ਼ਰ ਦੀ ਫਿਰ ਪ੍ਰਾਪਤੀ ਹੈ, ਫਿਰ ਸੁਹਾਗਣ ਪੂਰਨ ਤੌਰ ਤੇ ਹੋ ਜਾਈਦਾ, ਫਿਰ ਸੁਹਾਗਣ ਨਹੀਂ ਹੋਈਦਾ। ਇਸ ਤਰ੍ਹਾਂ ਭਾਈ ਜੇ ਦਾ ਸਿੱਖਿਆ ਗ੍ਰਹਿਣ ਨਹੀਂ ਕੀਤੀ ਤੇ ਫਿਰ ਛੁੱਟੜ ਹੈ, ਤੇ ਜੇ ਸਿੱਖਿਆ ਨੂੰ ਗ੍ਰਹਿਣ ਕਰ ਲਿਆ ਤੇ ਮਹਾਰਾਜ ਨੇ ਫਿਰ ਸੁਹਾਗਣ ਬਣਾ ਦਿੱਤਾ ਹੈ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਹੈ, ਅਸੀਂ ਵਿਛੜੇ ਹੋਏ ਸਾਂ, ਸਾਨੂੰ ਕਿਰਪਾ ਕਰਕੇ ਅਸੀਂ ਛੁੱਟੜ ਹੋਏ ਹੋਏ ਸੀ। ਸੋ ਗੁਰੂ ਦਾ ਉਪਦੇਸ਼ ਤਾਂ ਸਾਨੂੰ ਪ੍ਰਾਪਤ ਹੋ ਗਿਆ, ਸਿੱਖੀ ਤਾਂ ਪ੍ਰਾਪਤ ਹੋ ਗਈ, ਪਰ ਅਸੀਂ ਕਮਾਈ ਨਹੀਂ। ਫਿਰ ਗੁਰੂ ਮਹਾਰਾਜ ਨੇ ਸਾਡੇ ਉੱਪਰ ਤਰਸ ਖਾਧਾ, ਰਹਿਮਤ ਕੀਤੀ ਕਿ ਸਿੱਖਾ ਹੁਣ ਤੂੰ ਸਿੱਖੀ ਵੀ ਕਮਾ, ਤੇ ਫਿਰ ਮਹਾਰਾਜ ਨੇ ਛੁੱਟੜ ਤੋਂ ਛੁੱਟੜ ਤੇ ਗੁਰ ਕੀ ਸੁਹਾਗਣ, ਸਤਿਗੁਰਾਂ ਨੇ ਸਾਨੂੰ ਸਿੱਖਿਆ ਉੱਪਰ ਆਪ ਹੀ ਚਲਾ ਲਿਆ ਕਿਰਪਾ ਕਰਕੇ, ਆਪ ਹੀ ਸਾਰੇ ਰੀਤਾਂ ਰਖਾ ਲਈਆਂ ਨੇ, ਆਪ ਹੀ ਸਾਡੇ ਤੋਂ ਗੁਰਬਾਣੀ ਪੜਵਾ ਲਈ ਹੈ, ਆਪ ਹੀ ਮਹਾਰਾਜ ਨੇ ਸੇਵਾ ਕਰਵਾ ਲਈ ਹੈ, ਆਪ ਹੀ ਸਭ ਕੁਝ ਸਾਡੇ ਤੇ ਕਿਰਪਾ ਕਰਕੇ ਆਪਣੇ ਨਾਲ ਸਾਨੂੰ ਜੋੜ ਲਿਆ, ਤੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਪ੍ਰਕਾਸ਼ ਕਰਕੇ ਵਾਹਿਗੁਰੂ ਜੀ ਦੇ ਦਰਸ਼ਨ ਕਰਵਾ ਦਿੱਤੇ ਨੇ। ਉਦੋਂ ਪੂਰਨ ਤੌਰ ਤੇ ਅਭੇਦਤਾ ਹੋਵੇਗੀ ਵਾਹਿਗੁਰੂ ਜੀ ਦੇ ਨਾਲ, ਸੋ ਉਦੋਂ ਪੂਰਨ ਤੌਰ ਤੇ ਸੁਹਾਗਣ ਹੋਵਾਂਗੇ ਜਦੋਂ ਪੂਰਨ ਤੌਰ ਤੇ ਐਨ ਵਾਹਿਗੁਰੂ ਜੀ ਦੇ ਨਾਲ ਇੱਕ ਮਿੱਕ। ਸੋ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਫਿਰ ਕੋਈ ਫਰਕ ਨਹੀਂ ਰਹਿੰਦਾ, ਇਸ ਤਰ੍ਹਾਂ ਸੂਰਜ ਦੀ ਕਿਰਨ ਸੂਰਜ ਦੇ ਵਿੱਚ ਮਿਲ ਜਾਂਦੀ ਹੈ, ਜੋਤੀ ਵਿੱਚ ਜੋਤ ਰਲ ਜਾਂਦੀ ਹੈ, ਕੋਈ ਫਰਕ ਨਹੀਂ ਰਹਿੰਦਾ। ਉਦੋਂ ਫਿਰ ਜਿਵੇਂ ਜਦੋਂ ਆਤਮਾ ਪਰਮਾਤਮਾ ਦੇ ਵਿੱਚ ਐਨ ਇੱਕ ਮਿੱਕ ਹੋ ਜਾਵੇਗੀ, ਮਿਲ ਜਾਵੇਗੀ, ਉਦੋਂ ਭਾਈ ਪੂਰਨ ਤੌਰ ਤੇ ਸੁਹਾਗਣ ਹੋ ਜਾਵਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਬਾਹਰਲੀਆਂ ਰੀਤਾਂ ਰਖਾ ਕੇ ਵੀ, ਸੋ ਬਾਣੀਆਂ ਪੜ੍ਹਾ ਕੇ ਸੇਵਾ ਕਰਵਾ ਕੇ ਵੀ ਸਾਨੂੰ ਸੁਹਾਗਣ ਕੀਤਾ, ਤੇ ਅੰਦਰੋਂ ਵੀ ਅੰਤਰੀਵ ਤੌਰ ਤੇ ਸਾਨੂੰ ਸਾਡੀ ਆਤਮਾ ਨੂੰ ਪਰਮੇਸ਼ਰ ਦੇ ਨਾਲ ਐਨ ਇੱਕ ਮਿੱਕ ਕਰ ਦਿੱਤਾ। ਅਬ ਤੋਂ ਜਾਇ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕੇ ਪਛਾਣੀ, ਇਸ ਤਰ੍ਹਾਂ ਇੱਕ ਹੋਏ ਆ। ਹੁਣ ਜਿਹੜਾ ਸਿੰਘਾਸਨ, ਜਿਹੜਾ ਸਰੂਪ ਰੂਪੀ ਸਿੰਘਾਸਨ, ਸਰੂਪ ਦਾ ਪ੍ਰਕਾਸ਼ ਹੋਣਾ ਹੈ, ਐਸਾ ਸਿੰਘਾਸਨ ਸਾਨੂੰ ਭਗਤ ਕਬੀਰ ਜੀ ਕਹਿੰਦੇ ਬਖਸ਼ਿਸ਼ ਕਰ ਦਿੱਤਾ ਹੈ। ਇੱਕ ਹੀ ਹੋ ਗਏ, ਰਾਮ ਕਬੀਰਾ ਇੱਕ ਪਏ ਹਾਂ, ਕਬੀਰ ਤੇ ਰਾਮ ਇੱਕ ਹੀ ਬਣ ਗਏ ਨੇ, ਕੋਈ ਨਾ ਸਕੇ ਪਛਾਣੀ, ਕੋਈ ਹੁਣ ਸਾਨੂੰ ਪਛਾਣ ਨਹੀਂ ਸਕਦਾ ਕਿ ਕਬੀਰ ਕਿਹੜਾ ਤੇ ਰਾਮ ਕਿਹੜਾ, ਇੱਕ ਹੀ ਹੋ ਗਏ ਆ। ਹਰ ਹਰ ਜਨ ਜੋ ਏਕ ਹੈ ਬਿਬ ਵਿਚਾਰ ਕਛ ਨਾ ਹੈ, ਜਲ ਤੇ ਵੀ ਤਰੰਗ ਜਿਉ ਜਲ ਹੀ ਵਿਖੇ ਸਮਾ ਹੈ। ਸੋ ਜਦੋਂ ਹਵਾ ਚੱਲਦੀ ਹੈ ਸਮੁੰਦਰ ਦੇ ਪਾਣੀ ਦੇ ਵਿੱਚ ਲਹਿਰਾਂ ਪੈਦਾ ਹੁੰਦੀਆਂ ਨੇ, ਹਵਾ ਸ਼ਾਂਤ ਹੋ ਜਾਂਦੀ ਹੈ, ਉਹ ਲਹਿਰਾਂ ਨੇ ਜਿਹੜੀਆਂ ਸਮੁੰਦਰ ਦੇ ਪਾਣੀ ਦੇ ਵਿੱਚ ਸਮੁੰਦਰ ਦਾ ਰੂਪ ਹੀ ਹੋ ਜਾਂਦੀਆਂ ਨੇ, ਉਸ ਪਾਣੀ ਦੇ ਵਿੱਚ ਸਮਾ ਜਾਂਦੀਆਂ ਨੇ। ਇਸ ਤਰ੍ਹਾਂ ਸੋ ਵਾਸ਼ਨਾ ਰੂਪੀ ਲਹਿ ਹਵਾ ਚੱਲਣ ਦੇ ਨਾਲ ਜੀਵ ਰੂਪੀ ਲਹਿਰਾਂ ਉਤਪੰਨ ਹੋਈਆਂ, ਵਾਹਿਗੁਰੂ ਨੇ ਸਿੱਖਿਆ ਦਿੱਤੀ, ਉਹ ਜੀਵ ਪਰਮੇਸ਼ਵਰ ਰੂਪੀ ਸਮੁੰਦਰ ਦੇ ਵਿੱਚ ਹੀ ਅਭੇਦ ਹੋ ਗਏ ਨੇ। ਇਸ ਤਰ੍ਹਾਂ ਵਾਹਿਗੁਰੂ ਤੇ ਹਰ ਹਰ ਜਨ ਜੋ ਏਕ ਹੈ, ਇੱਕ ਹੀ ਨੇ, ਕੋਈ ਫਰਕ ਨਹੀਂ, ਦੂਸਰੀ ਕੋਈ ਵਿਚਾਰ ਹੀ ਨਹੀਂ। ਸੋ ਇਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਵਾਂਗੂ ਮਿਲ ਗਏ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ। ਇਸ ਤਰ੍ਹਾਂ ਬਾਹਰਲੇ ਪਾਸਿਓਂ ਵੀ ਤੇ ਅੰਦਰਲੇ ਪਾਸਿਓਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਹਾਗਣਾ ਬਣਾਇਆ ਹੈ। ਟੁੱਟਰ ਤੇ ਗੁਰ ਕੀ ਸੁਹਾਗਣ, ਛੁੱਟੜਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਹਾਗਣ ਬਣਾਇਆ, ਜਿਹੜੇ ਕੁਚੱਜੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਚੱਜੀ ਬਣਾ ਦਿੱਤਾ ਹੈ, ਸੁਚੱਜੀ ਤੋਂ ਫਿਰ ਹੋਰ ਗੁਣ ਬਖਸ਼ਿਸ਼ ਕਰਕੇ, ਤੇ ਜਿਹੜੇ ਗੁਣਵੰਤੀ ਜਿਹੜੇ ਉਹ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸੇ ਕਿਹੜੇ ਨੇ, ਜੋ ਦਿਸਾ ਗੁਰਸਿੱਖੜਾ ਨਿਮਨ ਲਾਗੋ ਪਾਏ ਜੀਓ, ਇਹ ਗੁਣਵੰਤੀ ਵਾਲਿਆਂ ਦੇ ਗੁਣ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਕਰਕੇ ਤੇ ਸੁਹਾਗਣ ਬਣਾਇਆ ਭਾਈ, ਇੱਕ ਮਿੱਕ ਕਰ ਦਿੱਤਾ ਹੈ, ਹਰ ਪਾਇਓ ਸੁਗੜ ਸਜਾਨੀ। ਵਾਹਿਗੁਰੂ ਜੀ ਸੁਗੜ, ਸੋ ਸ੍ਰੇਸ਼ਟ ਘਾੜਤਾ ਨੂੰ ਘੜਨ ਵਾਲੇ, ਸੁਗੜ ਸੋ ਜਾਨੀ, ਸੋ ਭਲੀ ਪ੍ਰਕਾਰ ਜਾਨੀ ਅੰਦਰ ਦੀਆਂ ਜਾਣਨ ਵਾਲੇ, ਸਜਾਨ ਅੰਤਰਜਾਮੀ ਮਹਾਰਾਜ ਤੇ ਸ੍ਰੇਸ਼ਟ ਘਾੜਤਾ ਨੂੰ ਘੜਨ ਵਾਲੇ, ਹਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ, ਪਰਮੇਸ਼ਵਰ ਜੀ ਦੀ ਪ੍ਰਾਪਤੀ ਹੋਈ ਹੈ, ਤਾਂ ਹੀ ਭਾਈ ਸੁਹਾਗਣ ਹੋਏ ਹਾਂ।
ਜਿਹੇ ਘਰ ਮੈਂ ਬੈਸਣ ਨਹੀਂ ਪਾਵਤ, ਸੋ ਥਾਨ ਮਿਲਿਓ ਬਾਸਾਨੀ।
ਜਿਸ ਘਰ ਦੇ ਵਿੱਚ ਬੈਸਣ ਨਹੀਂ ਪਾਵਤ, ਬੈਠਣ ਨੂੰ ਨਹੀਂ ਸੀ ਮਿਲਦਾ, ਸੋ ਮਿਲਿਓ ਥਾਨ ਬਾਸਾਨੀ, ਉਹ ਥਾਨ ਜਿਹੜਾ ਹੈ ਵਸਣ ਦੇ ਵਾਸਤੇ ਪ੍ਰਾਪਤ ਹੋ ਗਿਆ ਹੈ, ਉੱਥੇ ਹੁਣ ਹਮੇਸ਼ਾ ਦੇ ਵਾਸਤੇ ਵਾਸਤਾ ਪ੍ਰਾਪਤ ਹੋਇਆ। ਕਿਹੜਾ ਥਾਨ? ਮਨ ਜਿਹੜਾ ਹਿਰਦੇ, ਮਨ ਜਿਹੜਾ ਅੰਦਰਲੇ ਪਾਸੇ ਅੰਤਰਮੁਖੀ ਨਹੀਂ ਹੁੰਦਾ, ਅੰਦਰ ਟਿਕਦਾ ਨਹੀਂ, ਭੱਜ ਭੱਜ ਕੇ ਬਾਹਰ ਨੂੰ ਜਾਂਦਾ, ਅੱਖਾਂ ਦੇ ਦੁਆਰਾ, ਇਹਨਾਂ ਇੰਦਰੀਆਂ ਦੇ ਦੁਆਰਾ ਜਿਹੜਾ ਮਨ ਹੈ ਬਾਹਰ ਨੂੰ ਨਿਕਲਦਾ ਹੈ, ਅੱਖਾਂ ਦੇ ਦੁਆਰਾ ਜਿੱਧਰ ਵੇਖਦਾ ਉੱਧਰ ਹੀ ਵੇਖਣ ਲੱਗ ਜਾਂਦਾ। ਵੇਖਦਾ ਕੌਣ? ਮਨ ਵੇਖਦਾ ਅੰਦਰੋਂ, ਅੱਖਾਂ ਦੇ ਦੁਆਰਾ ਇਹ ਮਨ ਜਿਹੜਾ ਹੈ ਵੇਖਣ ਲੱਗ ਜਾਂਦਾ ਹੈ, ਕੰਨਾਂ ਦੇ ਦੁਆਰਾ, ਆਪਾਂ ਕੱਲ ਵੀ ਵਿਚਾਰ ਕਰਦੇ ਸੀ ਵੀ ਕੰਨਾਂ ਦੇ ਦੁਆਰਾ ਮਨ ਸੁਣਦਾ, ਕਈ ਵਾਰੀ ਕੋਈ ਗੱਲ ਕਰ ਰਿਹਾ ਹੁੰਦਾ ਜਾਂ ਆਪਾਂ ਨੂੰ ਪਤਾ ਨਹੀਂ ਹੁੰਦਾ, ਆਪਾਂ ਕਹਿੰਦੇ ਵੀ ਪਤਾ ਨਹੀਂ ਲੱਗਾ ਦੁਬਾਰਾ ਤਾਂ ਅਸੀਂ, ਮੇਰਾ ਧਿਆਨ ਨਹੀਂ ਸੀ ਇੱਥੇ, ਮੇਰਾ ਮਨ ਨਹੀਂ ਸੀ ਇੱਥੇ, ਇਸ ਕਰਕੇ ਮਨ ਜਿਹੜਾ ਮਨ ਹੀ ਸੁਣਦਾ ਹੈ, ਕੰਨਾਂ ਦੇ ਦੁਆਰਾ ਮਨ ਸੁਣਨ ਲੱਗ ਜਾਂਦਾ, ਕੰਨਾਂ ਦੇ ਦੁਆਰਾ ਬਾਹਰ ਭਰ ਜਾਂਦਾ, ਅੱਖਾਂ ਦੇ ਦੁਆਰਾ ਮਨ ਬਾਹਰ ਭਰ ਜਾਂਦਾ ਹੈ, ਨਾਸਕਾਂ ਦੇ ਦੁਆਰਾ ਕੋਈ ਸੁਗੰਧੀ ਆਪਾਂ ਲੈਂਦੇ ਹਾਂ, ਆਪਾਂ ਨੂੰ ਫਲਾਣੇ ਥਾਂ ਤੇ ਇਹੋ ਜਿਹੀ ਸੁਗੰਧੀ ਆਈ ਸੀ ਉੱਧਰ ਦੌੜ ਜਾਂਦਾ, ਰਸਨਾਂ ਦੇ ਦੁਆਰਾ, ਇੰਦਰੀਆਂ ਦੇ ਦੁਆਰਾ, ਇਹ ਸਾਰੇ ਜਿਹੜੇ ਨੇ ਇਹਨਾਂ ਦੇ ਦੁਆਰਾ ਮਨ ਬਾਹਰ ਭਰ ਜਾਂਦਾ, ਜਿੱਥੇ ਟਿਕਣਾ ਸੀ ਮਨ ਉੱਥੇ ਟਿਕਦਾ ਨਹੀਂ। ਸਰੂਪ ਰੂਪੀ ਜਿਹੜਾ ਘਰ ਹੈ ਉਹ ਬੈਠਣ ਵਾਸਤੇ ਪ੍ਰਾਪਤ ਹਾਲੇ ਨਹੀਂ ਹੋਇਆ, ਸੋ ਜੇ ਘਰ ਮੈਂ ਬੈਸਣ ਨਹੀਂ ਪਾਵਤ, ਜੇ ਸਰੂਪ ਰੂਪੀ ਘਰ ਦੇ ਵਿੱਚ ਇਹ ਮਨ ਸੀ ਜਿਹੜਾ, ਸੋ ਬਹਿੰਦਾ ਨਹੀਂ ਸੀ, ਬੈਠਣਾ ਨਹੀਂ ਸੀ, ਇਸ ਨੂੰ ਪ੍ਰਾਪਤ ਹੁੰਦਾ, ਸੋ ਮਿਲਿਓ ਸਥਾਨ ਬਸਾਨੀ, ਉਹ ਸਰੂਪ ਰੂਪੀ ਜਿਹੜਾ ਘਰ ਹੈ, ਅਸਥਾਨ ਹੈ, ਬਸਾਨੀ ਵਸਣ ਦੇ ਵਾਸਤੇ ਭਾਈ ਪ੍ਰਾਪਤ ਹੋ ਗਿਆ। ਪਾਵ ਕੀ ਹੈ? ਮਨ ਜਿਹੜਾ ਹੁਣ ਬਾਹਰ ਨਹੀਂ ਜਾਂਦਾ, ਇੰਦਰੇ ਵਸ ਵਿੱਚ ਕੀਤੇ ਨੇ ਤੇ ਮਨ ਵੀ ਵਸ ਵਿੱਚ ਕੀਤਾ, ਮਨ ਵੀ ਵਸ ਵਿੱਚ ਹੋ ਗਿਆ ਹੈ, ਸੋ ਇੰਦਰੀਆਂ ਨੂੰ ਬਾਹਰ ਨਹੀਂ ਜਾਣ ਦਿੱਤਾ। ਸਭ ਤੋਂ ਪਹਿਲਾਂ ਸਰੀਰ ਉੱਪਰ ਕੰਟਰੋਲ ਹੁੰਦਾ, ਸਰੀਰ ਨੂੰ ਵਸ ਵਿੱਚ ਕਰਨਾ ਹੁੰਦਾ, ਫਿਰ ਮਨ ਵਿੱਚ ਵਸ ਵਿੱਚ ਆਉਂਦਾ। ਜੇ ਸਰੀਰ ਟਿਕ ਗਿਆ ਤੇ ਮਨ ਵੀ ਆਪੇ ਜਿਹੜਾ ਟਿਕ ਜਾਵੇਗਾ, ਮਨ ਕਿੱਧਰ ਜਾਵੇਗਾ? ਸਰੀਰ ਨੂੰ ਆਪਾਂ ਕਿਤੇ ਨਹੀਂ ਲੈ ਕੇ ਜਾਵਾਂਗੇ, ਮਨ ਕਹਿੰਦਾ ਵੀ ਚੱਲ ਉੱਠ, ਹੁਣ ਬਥੇਰੀ ਕਥਾ ਸੁਣ ਲਈਏ, ਬਾਹਰ ਚੱਲੀਏ, ਨਾ ਉਠਾਵਾਂਗੇ ਸਰੀਰ ਨੂੰ, ਮਨ ਕੇ ਆ ਕੇ ਟਿਕ ਜਾਵੇਗਾ, ਆਪੇ ਹੀ ਟਿਕਣਾ ਹੀ ਪਵੇਗਾ। ਸੋ ਇਸ ਤਰੀਕੇ ਨਾਲ ਸਰੀਰ ਦੇ ਟਿਕਣ ਦੇ ਨਾਲ ਅੱਖਾਂ ਨੂੰ, ਕੰਨਾਂ ਨੂੰ, ਰਸਨਾਂ ਨੂੰ, ਨਾਸਕਾਂ ਨੂੰ, ਹੱਥਾਂ ਪੈਰਾਂ ਨੂੰ, ਸਾਰੇ ਇੰਦਰੇ ਨੂੰ ਵਸ ਕਰਨ ਵਿੱਚ ਕਰਨ ਦੇ ਨਾਲ ਸੋ ਜਿਹੜਾ ਮਨ ਹੈ ਉਹ ਵੀ ਫਿਰ ਟਿਕਾ ਦੇ ਵਿੱਚ ਆ ਜਾਂਦਾ, ਟਿਕ ਜਾਂਦਾ ਹੈ। ਫਿਰ ਭਾਈ ਉਹ ਜਿਹੜਾ ਅਸਲੀ ਅਸਥਾਨ ਜਿਹੜਾ ਉਹ ਸਰੂਪ ਰੂਪੀ ਅਸਥਾਨ ਉਹ ਵਸਣ ਦੇ ਵਾਸਤੇ ਵਾਸਾ ਕਰਨ ਦੇ ਵਾਸਤੇ ਪ੍ਰਾਪਤ ਹੋ ਜਾਂਦਾ ਹੈ।
ਬਸ ਆਯੋ ਭਗਤ ਵਸ਼ਲ ਜਿਨ ਰਾਖੀ ਆਣ ਸੰਤਾਨੀ।
ਉਹਨਾਂ ਦੇ ਵਸ ਵਿਚ ਭਾਈ ਜਿਹੜੇ ਸੰਤ ਮਹਾਂਪੁਰਸ਼ ਨੇ ਉਹਨਾਂ ਦੇ ਵਸ ਵਿਚ ਪਰਮੇਸ਼ਰ ਆ ਗਿਆ ਹੈ। ਸੋ ਜਿਨ ਰਾਖੀ ਆਣ ਸੰਤਾਨੀ, ਜਿਸ ਪਰਮੇਸ਼ਰ ਨੇ ਆਣ ਜਿਹੜੀ ਹੈ ਇੱਜ਼ਤ ਆਣ ਸੋ ਆਣ ਸ਼ਾਨ ਜੋ ਉਹ ਪਰਮੇਸ਼ਰ ਨੇ ਸੰਤਾਂ ਮਹਾਂਪੁਰਸ਼ਾਂ ਦੀ ਰੱਖੀ ਹੈ ਉਹ ਸੰਤਾਂ ਮਹਾਂਪੁਰਸ਼ਾਂ ਦੇ ਵਸ। ਉਹਨਾਂ ਕਿਹਾ ਬਸ ਆਇਓ ਭਗਤ ਵਛਲ, ਭਗਤ ਬਛਲ ਭਗਤਾਂ ਨੂੰ ਪਿਆਰ ਕਰਨ ਵਾਲਾ ਪਿਆਰ ਕਰਨ ਵਾਲਾ ਸੋ ਪਰਮੇਸ਼ਰ ਹੈ, ਇਸ ਕਰਕੇ ਉਹਨੂੰ ਭਗਤ ਬਛਲ ਕਹਿੰਦੇ ਆ। ਸੋ ਭਗਤਾਂ ਨੂੰ ਪਿਆਰ ਕਰਨ ਵਾਲਾ ਉਹਨਾਂ ਦੇ ਵਸ ਵਿਚ ਆ ਜਾਂਦਾ ਹੈ। ਸੋ ਉਹ ਵਚਨ ਜੋ ਕਰਦੇ ਨੇ ਉਹਨਾਂ ਦਾ ਪੂਰਾ ਹੁੰਦਾ ਹੈ। ਸੋ ਆਪਣਾ ਵਚਨ ਭਾਵੇਂ ਮਹਾਰਾਜ ਨੂੰ ਟਾਲਣਾ ਪਵੇ, ਸੋ ਸੇਵਾ ਦੇ ਦੁਆਰਾ ਜਿਵੇਂ ਭਾਈ ਗੰਗੂ ਸ਼ਾਹ ਜੀ ਨੇ ਮਹਾਰਾਜ ਦੀ ਸੇਵਾ ਕਰਕੇ ਸੋ ਪ੍ਰੇਮ ਦੇ ਵਿਚ ਆ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਸ ਦੇ ਵਿਚ ਕਰ ਲਿਆ ਸੀ, ਸੇਵਾ ਦੇ ਵਿਚ ਆਏ ਨੇ, ਆ ਕਰਕੇ ਬੌੜੀ ਦੀ ਸੇਵਾ ਕਰਨ ਲੱਗ ਪਏ, ਮੂੰਹ ਤੋਂ ਕੁਝ ਨਹੀਂ ਬੋਲੇ। ਗੁਰੂ ਅਮਰਦਾਸ ਮਹਾਰਾਜ ਨੇ ਜਾਣ ਲਿਆ ਕਿਉਂਕਿ ਬੇਮੁਖ ਹੋਏ ਸਨ, ਗਲਤੀ ਹੋਈ ਸੀ, ਇਸ ਕਰਕੇ ਬਚਨ ਕੋਈ ਨਹੀਂ ਕੀਤਾ, ਆ ਕਰਕੇ ਗੁਰੂ ਘਰ ਦੀ ਸੇਵਾ ਕਰਨ ਲੱਗ ਪਏ ਨੇ। ਗੁਰੂ ਅਮਰਦਾਸ ਮਹਾਰਾਜ ਨੇ ਸਾਰਾ ਪ੍ਰਸੰਗ ਸਾਰਾ ਵਰਤਾਂਤ ਜਾਣ ਲਿਆ, ਪਰ ਮਹਾਰਾਜ ਨੇ ਵੀ ਕੁਛ ਨਹੀਂ ਕਿਹਾ, ਬੋਲੇ ਨੀ, ਗਰੀਬ ਨਵਾਜ ਵੀ ਸੇਵਾ ਦੇ ਵਿਚ ਲੱਗੇ ਰਹੇ, ਸੇਵਾ ਕਰ ਕਰਕੇ ਕਰਕੇ ਪ੍ਰੇਮ ਵੱਧ ਗਿਆ ਮਨ ਦੇ ਵਿਚ ਬਹੁਤ ਭਾਰੀ। ਉਧਰੋਂ ਸਤਿਗੁਰਾਂ ਦੇ ਮਨ ਨੂੰ ਵੀ ਖਿੱਚ ਪਈ, ਫਿਰ ਪ੍ਰੇਮ ਦੇ ਵਿਚ ਵਸ, ਪ੍ਰੇਮ ਦੇ ਵਸ ਹੋ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ, ਪ੍ਰੇਮ ਦੇ ਵਸ ਵਿਚ ਹੋ ਕਰਕੇ ਭਗਤਾਂ ਦੇ ਵਸ, ਸਿੱਖਾਂ ਦੇ ਵਸ, ਭਾਈ ਗੰਗੂ ਸ਼ਾਹ ਜੀ ਵਸ ਵਿਚ ਹੋ ਗਏ। ਮਹਾਰਾਜ ਕਹਿੰਦੇ ਗੰਗੂ ਸ਼ਾਹ ਤੂੰ ਸਾਨੂੰ ਵਸ ਵਿਚ ਕਰ ਲਿਆ, ਸੇਵਾ ਕਰਕੇ ਸਾਨੂੰ, ਪ੍ਰੇਮ ਕਰਕੇ ਸਾਨੂੰ ਆਪਣੇ ਵਸ ਵਿਚ ਕਰ ਲਿਆ ਹੈ, ਹੋਰ ਕੋਈ ਵੀ ਤਰੀਕਾ ਨਹੀਂ ਪਰਮੇਸ਼ਰ ਨੂੰ ਵਸ ਵਿਚ ਕਰਨ ਦਾ, ਨਾ ਬੁੱਧੀ ਨਾਲ, ਨਾ ਚਤੁਰਾਈ ਦੇ ਨਾਲ ਵਸ ਵਿਚ ਆਉਂਦਾ, ਨਾ ਮਾਇਆ ਦੇ ਨਾਲ ਵਸ ਵਿਚ ਆਉਂਦਾ, ਨਾ ਬਹੁਤੀਆਂ ਗੱਲਾਂ ਦੇ ਨਾਲ ਹੀ ਵਾਹਿਗੁਰੂ ਜੀ ਵਸ ਵਿਚ ਆਉਂਦੇ ਆ, ਨਾ ਹੀ ਸਰੂਪ ਸੋਹਣਾ ਰੂਪ ਹੋਣ ਕਰਕੇ ਮੋਹਿਤ ਹੁੰਦੇ ਨੇ ਕਿਸੇ ਤੇ, ਨਾ ਹੀ ਸੁੰਦਰ ਮਿੱਠੀ ਆਵਾਜ਼ ਹੋਣ ਕਰਕੇ, ਸਿਰਫ ਇੱਕ ਹੀ ਤਰੀਕਾ ਪ੍ਰੇਮ ਦੇ ਨਾਲ, ਪ੍ਰੇਮ ਦੇ ਨਾਲ ਵਾਹਿਗੁਰੂ ਜੀ ਵਸ ਵਿਚ ਹੁੰਦੇ ਨੇ। ਸੋ ਚਤੁਰਾਈ ਦੇ ਨਾਲ ਨਹੀਂ ਹੁੰਦੇ, ਤਰਾਈ ਨਾ ਚਤੁਰ ਭੁਜ ਪਾਈ ਹੈ, ਭੋਲੇ ਭਾਏ ਮਿਲਿਆ ਰਗੜਾਇਆ, ਭੋਲੇ ਭਾਵ ਦੇ ਨਾਲ ਪਰਮੇਸ਼ਰ ਜੀ ਜਿਹੜੇ ਹਨ ਵਸ ਵਿਚ ਹੋ ਜਾਂਦੇ ਭਾਈ। ਇਸ ਤਰ੍ਹਾਂ ਉਹਨਾਂ ਦੇ ਵਸ ਵਿਚ ਭਗਤ ਵਸਲ, ਭਗਤਾਂ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਿਆਰ ਕੀਤਾ ਉਹਨਾਂ ਦੇ ਵਸ ਵਿਚ, ਰੱਬ ਵਸ ਵਿਚ ਹੋ ਜਾਂਦਾ, ਬਾਕੀ ਫਿਰ ਚੀਜ਼ ਕੀ ਰਹਿ ਗਈ ਭਾਈ, ਉਹ ਵਾਹਿਗੁਰੂ ਜੀ ਵਸ ਆ ਜਾਂਦੇ ਨੇ। ਫਿਰ ਰਾਖੀ ਆਣ ਸੰਤਾਨੀ, ਵਾਹਿਗੁਰੂ ਨੇ ਸੰਤਾਂ ਮਹਾਂਪੁਰਸ਼ਾਂ ਦੀ ਆਣ ਇੱਜ਼ਤ ਪਤ ਰੱਖ ਲੈਂਦੇ ਨੇ, ਜਿੱਥੇ ਕਿੱਥੇ ਵੀ ਲੋੜ ਪੈਂਦੀ ਹੈ। ਬਾਹਮਣਾਂ ਨੇ ਰੌਲਾ ਪਾ ਤਾ, ਭਗਤ ਕਬੀਰ ਜੱਗ ਕਰੇਗਾ, ਤੇ ਭਗਤ ਕਬੀਰ ਜੀ ਦੇ ਕੋਲ ਹੁਣ ਬਹੁਤੀ ਮਾਇਆ ਨੀ, ਘਰ ਦੇ ਵਿਚ ਗਰੀਬੀ ਸੀ, ਤੇ ਬਾਹਰ ਜਾ ਕੇ ਚਲੇ ਗਏ, ਬੈਠ ਗਏ ਨੇ ਲੋਕ ਕਰਕੇ, ਤੇ ਪਰਮੇਸ਼ਰ ਕਬੀਰ ਦਾ ਰੂਪ ਧਾਰਨ ਕਰਕੇ ਜਾ ਕੇ ਜੱਗ ਸੰਪੂਰਨ ਕੀਤਾ ਸੀ, ਇੱਜ਼ਤ ਪਾਤ ਰੱਖੀ। ਸੋ ਜੈ ਜੈਕਾਰ ਹਰ ਪਾਸੇ ਕਰਵਾਈ ਹੈ, ਇਸ ਤਰੀਕੇ ਨਾਲ ਇੱਜ਼ਤ ਪਾਤ ਰੱਖਦੇ ਭਾਈ। ਸੋ ਜਦੋਂ ਕਦੋਂ ਵੀ ਭਗਤਾਂ ਨੂੰ ਜਿੱਥੇ ਕਿੱਥੇ ਵੀ ਉਹ ਯਾਦ ਕਰਦੇ ਆ, ਜਿੱਥੇ ਹਰ ਆਰਾਧੀਏ ਜਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਪਰਮੇਸ਼ਰ ਨੂੰ ਯਾਦ ਕਰੀਦਾ, ਉੱਥੇ ਵਾਹਿਗੁਰੂ ਜੀ ਮਿੱਤਰਾਂ ਦੇ ਵਾਂਗੂ ਆ ਕਰਕੇ ਸਹਾਇਕ ਹੁੰਦੇ, ਸਹਾਇਤਾ ਕਰਦੇ ਨੇ। ਇਸ ਤਰ੍ਹਾਂ ਇੱਜ਼ਤ ਪਤ ਆਣ ਕਰਕੇ ਉਹ ਮਹਾਂਪੁਰਸ਼ਾਂ ਦੀ ਉਹਨਾਂ ਨੇ ਜਿੱਥੇ ਕਿੱਥੇ ਵੀ ਲੋੜ ਪਈ ਹੈ ਭਗਤਾਂ ਦੀ, ਸੰਤਾਂ ਦੀ, ਸੋ ਆਣ ਉਹਨਾਂ ਨੇ ਰੱਖੀ ਹੈ।
ਕਹੋ ਨਾਨਕ ਹਰ ਸੰਗ ਮਨ ਮਾਨਿਆ, ਸਭ ਚੁਕੀ ਕਾਣ ਲੋਕਾਨੀ।
ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਹੋਏ ਰਹਿਮਤਾਂ ਕਰਦੇ ਹਨ। ਕਹੋ ਨਾਨਕ ਹਰ ਸੰਗ ਮਨ ਮਾਨਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਦੇ ਨਾਲ ਜਦੋਂ ਇਹ ਮਨ ਜਿਹੜਾ ਹੈ ਮੰਨ ਗਿਆ ਹੈ, ਸੋ ਉਦੋਂ ਫਿਰ ਸਭ ਚੁੱਕੀ ਕਾਣ ਲੁਕਾਨੀ, ਇੱਕ ਹੋ ਗਿਆ ਹੈ ਮਨ, ਹੁਣ ਦੂਜੀ ਕੋਈ ਗੱਲ ਹੀ ਨਹੀਂ। ਲੋਕਾਂ ਦੀ ਜਿਹੜੀ ਕਾਣ ਕਨੌੜ ਹੈ ਹੁਣ, ਸੋ ਕਿਸੇ ਦੇ ਲੇਲੇ ਨਹੀਂ ਕੱਢਣੇ ਪੈਂਦੇ, ਕਿਸੇ ਦੀ ਮਿਹਨਤ ਨਹੀਂ ਕਰਨੀ ਪੈਂਦੀ, ਹੁਣ ਲੋਕਾਂ ਦੀ ਕਾਣ ਕਨੌੜ ਹੀ ਨਹੀਂ। ਸੋ ਹਮ ਕਾਹੂ ਕੀ ਕਾਣ ਨਾ ਕੱਢਦੇ ਹਮ ਆਪਣੇ ਗੁਰਪ੍ਰਸਾਦੇ, ਸੋ ਗੁਰੂ ਦੀ ਕਿਰਪਾ ਹੋ ਗਈ, ਕਿਸੇ ਦੀ ਕੋਈ ਕਾਣ ਕਨੌੜ ਨਹੀਂ। ਭਾਵੇਂ ਕੋਈ ਲੀਡਰ ਹੈ, ਰਾਜਨੀਤਿਕ ਸਿਆਸੀ ਬੰਦਾ, ਭਾਵੇਂ ਕੋਈ ਮਾਇਆਧਾਰੀ ਹੈ, ਭਾਵੇਂ ਕੋਈ ਸਰੀਰਕ ਬਲ ਵਾਲਾ ਹੈ, ਕਿਸੇ ਦੀ ਸਾਨੂੰ ਕੋਈ ਪਰਵਾਹ ਨਹੀਂ। ਜਦੋਂ ਵਾਹਿਗੁਰੂ ਦੇ ਨਾਲ ਮਨ ਮੰਨ ਜਾਵੇ, ਉਦੋਂ ਦੇਵਤਿਆਂ ਦੀ, ਦੇਵੀ ਦੇਵਤਿਆਂ ਦੀ, ਪੀਰਾਂ ਫਕੀਰਾਂ ਦੀ, ਲੋਕਾਂ ਦੀ, ਕਿਸੇ ਪ੍ਰਕਾਰ ਦੀ ਕੋਈ ਕਾਣ ਕਨੌੜ ਨਹੀਂ ਰਹਿੰਦੀ, ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰ ਦੇਣ। ਇਹ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ। ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ ਕਰਨ ਲੱਗੇ ਤਾਂ ਸੁਖ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ। ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਚ ਵਸੇ, ਤਾਂ ਜੋ ਲੋਕ ਸੁਖੀ ਅਤੇ ਪਰਲੋਕ ਸਹੇਲੇ ਹੋਵਣ। ਸਦੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।